ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸੁਰੀ ਮਹੱਲਾ ਪੰਜਵਾ ਨਾਮ ਗੁਰ ਦੀਓ ਹੈ ਆਪਣੈ ਜਾਂ ਕੈ ਮਸਤਕ ਕਰਮਾ ਨਾਮ ਦ੍ਰਿੜਾਵੈ ਨਾਮ ਜਪਾਵੈ ਤਾਂ ਕਾ ਜੁਗ ਮਹਿ ਧਰਮਾ ਨਾਮ ਗੁਰ ਦੀਓ ਹੈ ਆਪਣੈ ਜਾਂ ਕੈ ਮਸਤਕ ਕਰਮਾ ਨਾਮ ਦ੍ਰਿੜਾਵੈ ਨਾਮ ਜਪਾਵੈ ਤਾਂ ਕਾ ਜੁਗ ਮਹਿ ਧਰਮਾ ਜਨ ਕਉ ਨਾਮ ਵਡਾਈ ਸੋਭ ਨਾਮੋ ਗਤ ਨਾਮੋ ਪਤ ਜਨ ਕੀ ਮਾਨੈ ਜੋ ਹੋਗ ਰਹਾਉ ਨਾਮ ਧਨ ਜਿਸ ਜਨ ਕੈ ਪਾਲੈ ਸੋਈ ਪੂਰਾ ਸਹਾ ਨਾਮ ਵਿਵਹਾਰਾ ਨਾਨਕ ਆਧਾਰਾ ਨਾਮ ਪ੍ਰਾਪਤ ਲਾਹਾ ਨਾਮ ਧੰਨ ਜਿਸ ਜਨ ਕੈ ਪਾਲੈ ਸੋਈ ਪੂਰਾ ਸਹਾ ਨਾਮ ਵਿਵਹਾਰਾ ਨਾਨਕ ਆਧਾਰਾ ਨਾਮ ਪ੍ਰਾਪਤ ਲਾਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਬੇਸ਼ੁਮਾਰ ਅਥਾ ਅਗਨਤ ਅਤੋਲੈ ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੋਲੈ। ਗੁਰੂ ਸਵਾਰੇ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਵਡਭਾਗੇ ਹੋ, ਧੰਤਾ ਦੇ ਪਾਤਰ ਹੋ, ਜੋ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰਜਣ ਹਾਰੇ ਧਾਰਿਆ ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ। ਪਰਮੇਸ਼ਰ ਦੇ ਸਰਗੁਣ ਸਰੂਪ ਸੋਢੀ ਸੁਲਤਾਨ ਗੁਰੂ ਰਾਮਦਾਸ ਮਹਾਰਾਜ ਦੀ ਨਗਰੀ ਵਿੱਚ ਸਤਿਗੁਰਾਂ ਦੇ ਬਖਸ਼ੇ ਹੋਏ ਸਥਾਨ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਦੇ ਦਰਸ਼ਨ ਦੀਦਾਰ ਕਰਦਿਆਂ ਪਾਵਨ ਅੰਮ੍ਰਿਤ ਸਰੋਵਰ ਦੇ ਇਸ਼ਨਾਨ ਕਰਦਿਆਂ ਆਪਣਾ ਜਨਮ ਸਫਲਾ ਕਰ ਰਹੇ ਹੋ। ਹੁਣ ਸਮਾਂ ਹੈ ਇਸ ਅਸਥਾਨ ਦੇ ਨਿਯਮ ਅਨੁਸਾਰ ਗੁਰਦੁਆਰਾ ਮੰਜੀ ਸਾਹਿਬ ਤੋਂ ਜੋ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਸਾਡੇ ਲੋਕ ਪਰਲੋਕ ਦੇ ਸੁਖਦਾਤੇ ਸਤਿਗੁਰੂ ਛਤਰ ਚਵਰ ਤਖਤ ਦੇ ਮਾਲਕ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੇ ਪਵਿੱਤਰ ਸ਼੍ਰੀ ਮੁੱਖ ਵਾਕ ਬਖਸ਼ਿਸ਼ ਕੀਤਾ ਹੈ ਉਸ ਦੀ ਵਿਚਾਰ ਦਾ। ਆਪਣੀਆਂ ਮਨ ਬਿਰਤੀਆਂ ਇਕਾਗਰ ਕਰੋ, ਰਸਨਾ ਪਵਿੱਤਰ ਕਰਦੇ ਇੱਕ ਵਾਰ ਸਾਰੇ ਉਚਾਰਨ ਕਰੋ ਜੀ ਸਤਨਾਮ ਵਾਹਿਗੁਰੂ ਜੀ। ਇਹ ਪਾਵਨ ਸ਼੍ਰੀ ਮੁੱਖ ਵਾਕ ਜੋ ਤਨਾਸਰੀ ਰਾਗ ਅੰਦਰ ਪੰਜਵੇਂ ਪਾਤਸ਼ਾਹ ਸ਼ਾਂਤੀ ਦੇ ਪੁੰਜ ਬਾਣੀ ਦੇ ਬੋਹਿਤ ਸਤਿਗੁਰੂ ਸ਼ਹੀਦਾਂ ਦੇ ਸਿਰਤਾਜ ਗੁਰੂ ਅਰਜਨ ਦੇ ਪਿਤਾ ਮਹਾਰਾਜ ਜੀ ਦੇ ਪਵਿੱਤਰ ਮੁਖ ਤੋਂ ਉਚਾਰਨ ਹੋਇਆ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ 680 ਅੰਗ ਤੇ ਦਰਜ ਹੈ। ਸਤਿਗੁਰੂ ਜੀ ਇਸ ਮਾਤ ਲੋਕ ਵਿੱਚ ਆਏ, ਇਹ ਗਵਾਹੀ ਸ਼੍ਰੀਮਾਨ ਭਾਈ ਗੁਰਦਾਸ ਸਾਹਿਬ ਜੀ ਦੀ ਕਿ ਸੁਣੀ ਪੁਕਾਰ ਦਾ ਤਾਰ ਪ੍ਰਭ ਗੁਰੂ ਨਾਨਕ ਜਗ ਮਾਹੇ ਪਠਾਇਆ। ਬੜੇ ਸਾਰੇ ਧਰਮ, ਬੜੇ ਸਾਰੇ ਧਰਮ ਸਥਾਨ ਔਰ ਧਾਰਮਿਕ ਚਿੰਨ੍ਹ ਵੀ ਸਨ। ਬਹੁਤ ਸਾਰੇ ਧਰਮ ਸਥਾਨ, ਬਹੁਤ ਸਾਰੇ ਧਰਮ, ਬਹੁਤ ਸਾਰੇ ਧਰਮ ਗ੍ਰੰਥ, ਬਹੁਤ ਸਾਰੇ ਧਾਰਮਿਕ ਚਿੰਨ੍ਹ ਔਰ ਬਹੁਤ ਸਾਰੇ ਧਰਮ ਕਰਮ ਹੋਣ ਦੇ ਬਾਵਜੂਦ ਇਹੋ ਹੀ ਹਾਲਤ ਸੀ ਜਿਹੜੀ ਅੱਜ ਵੀ ਸਾਡੇ ਵਿੱਚੋਂ ਕਈ ਜੀਵਾਂ ਦੀ ਹੈ। ਔਰ ਇਹ ਗੱਲ ਵੀ ਭਾਈ ਗੁਰਦਾਸ ਸਾਹਿਬ ਜੀ ਨੇ ਸਾਨੂੰ ਫਿਰ ਦੱਸੀ ਹੈ ਕਿ ਜਦੋਂ ਨਿਰੰਕਾਰ ਤਰੁੱਠਦਾ, ਪਰਮਾਤਮਾ ਧਰਤੀ ਦੇ ਜੀਵਾਂ ਦੀ ਪੁਕਾਰ ਸੁਣਦਾ ਤਾਂ ਸੁਣੀ ਪੁਕਾਰ ਦਤਾਰ ਪ੍ਰਭ ਗੁਰੂ ਨਾਨਕ ਜਗ ਮਾਹੇ ਪਠਾਇਆ। ਉਸ ਨਿਰੰਕਾਰ ਦੇ ਭੇਜੇ ਸਾਰਿਆਂ ਤੋਂ ਵੱਡੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਨੇ ਜਦੋਂ ਮਾਤ ਲੋਕ ਦੇ ਜੀਵਾਂ ਦੀ ਪੁਕਾਰ ਦਾ ਕਾਰਨ ਬੁੱਝਿਆ ਕਿ ਮੂਲ ਕਾਰਨ ਕੀ ਹੈ, ਇਹ ਧਰਤੀ ਦੇ ਜੀਵ ਨਿਰੰਕਾਰ ਦੇ ਕੋਲ ਪੁਕਾਰ ਕਿਉਂ ਕਰਦੇ ਨੇ, ਬਾਬਾ ਦੇਖੈ ਧਿਆਨ ਧਰ ਜਲਤੀ ਸਭ ਪ੍ਰਿਥਵੀ ਦਿਸ ਆਈ। ਬਾਬੇ ਦੀ ਦ੍ਰਿਸ਼ਟੀ ਵਿੱਚ ਇਹ ਧਰਤੀ ਸੜ ਰਹੀ ਸੀ। ਅੱਜ ਵੀ ਜਿਵੇਂ ਸਾਡੀ ਨਜ਼ਰ ਵਿੱਚ ਇਹ ਜਗਤ ਚਮਕ ਰਿਹਾ ਹੈ, ਇਹ ਬੜਾ ਚਮਕਣਾ ਸੰਸਾਰ ਹੈ। ਇਸ ਸੰਸਾਰ ਦੇ ਬੜੇ ਮਨਮੋਹਣੇ ਜਿਹੇ ਰੰਗ ਸਾਨੂੰ ਨਜ਼ਰ ਆਉਂਦੇ ਨੇ, ਪਰ ਅੱਜ ਵੀ ਜਿਹੜੇ ਧਰਮੀ ਮਨੁੱਖ ਨੇ ਉਹ ਮੇਰੇ ਸਤਿਗੁਰੂ ਜੀ ਦੀ ਹੀ ਬਾਣੀ ਨੂੰ ਆਧਾਰ ਬਣਾ ਕੇ ਰੋਜ਼ ਅਰਦਾਸ ਕਰਦੇ ਨੇ ਕਿ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ। ਇਹ ਸੰਸਾਰ ਅੱਜ ਵੀ ਸੜ ਰਿਹਾ ਹੈ। ਸਤਿਗੁਰੂ ਜੀ ਨੇ ਜਦੋਂ ਉਸ ਰੋਗ ਨੂੰ ਬੁਝਿਆ, ਬਾਜੋਂ ਗੁਰੂ ਗੁਬਾਰ ਹੈ 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 ਕਰਦੀ ਸੁਣੀ ਲੁਕਾਈ, ਲੋਕਾਂ ਦੇ ਜੀਵਨ ਵਿੱਚ ਗੁਰੂ ਨਹੀਂ ਹੈ, ਇਸੇ ਕਰਕੇ ਲੋਕ ਹਾਹਾਕਾਰ ਕਰ ਰਹੇ ਸਨ। ਫਿਰ ਬਾਬੇ ਨੇ ਭੇਖ ਬਣਾਇਆ, ਉਦਾਸੀ ਦੀ ਰੀਤ ਚਲਾਈ, ਧਰਤ ਲੁਕਾਈ ਨੂੰ ਸੋਧਣ ਵਾਸਤੇ ਸਤਿਗੁਰੂ ਜੀ ਚੱਲ ਪਏ। ਹੁਣ ਪੁੱਛੋ ਭਾਈ ਗੁਰਦਾਸ ਸਾਹਿਬ ਜੀ ਨੂੰ ਕਿ ਜਦੋਂ ਗੁਰੂ ਨਾਨਕ ਦੇ ਪਿਤਾ ਮਹਾਰਾਜ ਨੇ ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਿਥਵੀ ਸੱਚਾ ਢੋਆ, ਕੀ ਕੀਤਾ ਉਹਨਾਂ ਨੇ? ਕੋਈ ਧਾਗੇ ਤਵੀਤ ਦਿੱਤੇ ਲੋਕਾਂ ਨੂੰ, ਕੋਈ ਲਾਚੀਆਂ ਫੂਕ ਮਾਰ ਕੇ ਦਿੱਤੀਆਂ? ਜੇ ਐਸਾ ਨਹੀਂ ਹੈ ਤੇ ਅੱਜ ਗੁਰੂ ਨਾਨਕ ਦੀ ਉਮਤ ਅਖਵਾਉਣ ਵਾਲੇ ਅਸੀਂ ਕਿਉਂ ਗਵਾਚ ਗਏ? ਵੇਖੋ, ਜੇ ਅਸੀਂ ਪਸਾਰੇ ਦੀ ਗੱਲ ਕਰੀਏ ਤਾਂ ਇੱਕ ਗੱਲ ਸੱਚ ਹੈ, ਬੱਚੇ ਹੁੰਦੇ ਆ, ਇੱਕ ਬੁਝਾਰਤ ਅਕਸਰ ਸੁਣੀ ਜਾਂਦੀ ਸੀ ਕਿ ਭਾਈ ਜੇ ਤੂੰ ਬੁਝੇਗਾ ਤਾਂ ਮੈਂ ਤੈਨੂੰ ਬੁਝਾਰਤ ਪਾਵਾਂ। ਸਾਹਮਣੇ ਵਾਲਾ ਕਹਿੰਦਾ ਸੀ ਪਾ, ਉਹ ਕਹਿੰਦੇ ਸੀ ਕਿ ਮਾਂ ਜੰਮੀ ਨਾ ਪੁੱਤ ਕੋਠੇ 'ਤੇ। ਇਹਦਾ ਜਵਾਬ ਇਹ ਸੀ ਕਿ ਅਗਨੀ ਦਾ ਜਨਮ ਵੀ ਨਹੀਂ ਹੁੰਦਾ ਅਤੇ ਧੂੰਆਂ ਜਿਹੜਾ ਹੈ ਉਹ ਘਰ ਦੀਆਂ ਚਿਮਣੀਆਂ ਤੋਂ ਬਾਹਰ ਨਿਕਲਣਾ ਸ਼ੁਰੂ ਹੋ ਜਾਂਦਾ। ਅੱਜ ਸਾਡੀ ਹਾਲਤ ਵੀ ਇਹ ਹੋਈ ਹੈ। ਦੋ ਤਿੰਨ ਦਿਨ ਪਹਿਲਾਂ ਗੁਰੂ ਹਰਿਰਾਏ ਸਾਹਿਬ ਮਹਾਰਾਜ ਦੀ ਕਥਾ ਚੱਲ ਰਹੀ ਸੀ ਬੰਗਲਾ ਸਾਹਿਬ। ਸਤਿਗੁਰੂ ਜੀ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਪੂਰਬ ਤੋਂ, ਪੱਛਮ ਤੋਂ, ਉੱਤਰ ਤੋਂ, ਦੱਖਣ ਤੋਂ ਸੰਗਤ ਬੁਲਾਈ, ਮੁਖੀ ਸਿੱਖ ਪ੍ਰਚਾਰਕ ਮਸੰਦ ਬੁਲਾਏ, ਉਪਦੇਸ਼ ਦਿੱਤਾ, ਆਖਿਆ ਭਾਈ ਸਿੱਖੋ ਸਭ ਤੋਂ ਪਹਿਲਾਂ ਤੁਹਾਡੇ ਵਿੱਚ ਭਾਉ ਹੋਣਾ ਚਾਹੀਦਾ। ਜਿਹੜਾ ਧਰਮ ਦੀ ਦੁਨੀਆ ਵਿੱਚ ਸ਼ਬਦ ਭਾਉ ਹੈ ਨਾ, ਅੱਖਰੀ ਅਰਥ ਇਹਦਾ ਅਸੀਂ ਡਾਰੀ ਕਰਾਂਗੇ, ਪਰ ਚੰਗਾ ਹੋਵੇ ਜੇ ਇਹਦਾ ਅਰਥ ਅਸੀਂ ਅਦਬ ਕਰੀਏ। ਬੱਚੇ ਘਰ ਵਿੱਚ ਉੱਚੀ ਨਹੀਂ ਬੋਲਦੇ, ਕਹਿੰਦੇ ਪਿਤਾ ਜੀ ਬੈਠੇ ਨੇ, ਇਹ ਕੀ ਹੈ? ਇਹ ਅਦਬ ਹੈ। ਜਿਹੜਾ ਪੁਲਿਸ ਵਾਲਿਆਂ ਦਾ ਹੁੰਦਾ ਉਹ ਡਰ ਹੁੰਦਾ ਹੈ, ਜਿਹੜਾ ਮਾਂ ਪਿਓ ਦਾ ਹੁੰਦਾ ਉਹ ਅਦਬ ਹੁੰਦਾ ਹੈ। ਦੋਨਾਂ ਵਿੱਚ ਫਰਕ ਹੈ। ਸਤਿਗੁਰੂ ਜੀ ਨੇ ਸਮਝਾਇਆ ਸੀ ਕਿ ਤੁਹਾਡੇ ਵਿੱਚ ਅਦਬ ਹੋਣਾ ਚਾਹੀਦਾ, ਭਾਉ ਹੋਣਾ ਚਾਹੀਦਾ। ਅਦਬ ਹੋਏਗਾ, ਭਾਉ ਹੋਏਗਾ ਤੇ ਤੁਹਾਨੂੰ ਭਗਤੀ ਦੀ ਦਾਤ ਮਿਲੇਗੀ। ਦੇਖੋ, ਇਹ ਗੱਲ ਮੇਰੇ ਵਾਸਤੇ ਵੀ ਨਵੀਂ ਸੀ। ਭਗਤੀ ਹੋਵੇਗੀ ਤੇ ਤੁਹਾਨੂੰ ਗਿਆਨ ਹੋਵੇਗਾ, ਹੁਣ ਕਈ ਮੇਰੇ ਵਰਗੇ ਕਿਤਾਬਾਂ ਪੜ੍ਹ ਕੇ ਕਹਿੰਦੇ ਨੇ ਵੀ ਅਸੀਂ ਗਿਆਨ ਹਾਸਲ ਕਰਨਾ, ਉਹ ਗਿਆਨ ਜਿਹੜਾ ਹੈ ਨਾ ਉਹਨੂੰ ਤੁਸੀਂ ਸਾਇੰਸ ਕਹਿ ਲਓ, ਗਿਆਨ ਵਿਗਿਆਨ ਕਹਿ ਲਓ, ਬਿਲਕੁਲ ਠੀਕ ਹੈ, ਪਰ ਉਹਦੇ ਵਿੱਚ ਅਧਿਆਤਮਿਕਤਾ ਨਹੀਂ ਹੋ ਸਕਦੀ। ਜਿਵੇਂ ਭਾਉ ਦੇ ਅਰਥ ਅਦਬ ਠੀਕ ਨੇ, ਇਸੇ ਤਰ੍ਹਾਂ ਜਿਹੜਾ ਭਗਤੀ ਵਿੱਚੋਂ ਗਿਆਨ ਪ੍ਰਾਪਤ ਹੋਣਾ ਹੈ ਉਹ ਅਧਿਆਤਮਿਕ ਗਿਆਨ ਹੈ। ਗਿਆਨ ਤੋਂ ਬਿਨਾਂ ਮੁਕਤੀ ਨਹੀਂ। ਇਹ ਚਾਰ ਗੱਲਾਂ ਬਹੁਤ ਪੱਲੇ ਬੰਨਣ ਵਾਲੀਆਂ ਨੇ। ਅਦਬ ਨਹੀਂ ਹੋਵੇਗਾ, ਭਗਤੀ ਜੀਵਨ ਵਿੱਚ ਨਹੀਂ ਆਵੇਗੀ, ਭਗਤੀ ਨਹੀਂ ਕਰਾਂਗੇ, ਗਿਆਨ ਹਾਸਲ ਨਹੀਂ ਹੋਵੇਗਾ, ਗਿਆਨ ਤੋਂ ਬਿਨਾਂ ਅਸੀਂ ਮੁਕਤੀ ਦੇ ਅਧਿਕਾਰੀ ਨਹੀਂ ਬਣਾਂਗੇ। ਹੁਣ ਜਿਨ੍ਹਾਂ ਨੂੰ ਗਿਆਨ ਹੋ ਗਿਆ ਉਹ ਮੁਕਤ ਨੇ, ਹੁਣ ਜਿੰਨੀ ਚੱਲਣ ਜਾਣੇ ਆ ਸੇ ਕਿਉਂ ਕਰੇ ਵਿਸਥਾਰ, ਇਹ ਗਿਆਨ ਹੈ ਕਿ ਭਾਈ ਮੇਰਾ ਤਾਂ ਅੱਗਾ ਨੇੜਾ ਆਇਆ ਪਿੱਛਾ ਰਹਿਆ ਦੂਰ, ਇਹ ਗਿਆਨ ਹੈ। ਥੋੜ੍ਹਾ ਜਿਹਾ ਟਾਈਮ ਮੇਰੇ ਕੋਲ ਬਾਕੀ ਹੈ, ਬਹੁਤਾ ਟਾਈਮ ਤਾਂ ਮੈਂ ਲੰਘ ਆਇਆ, ਅਸੀਂ ਇਹਨੂੰ ਗਿਆਨ ਮੰਨਦੇ ਹੀ ਨਹੀਂ। ਅਸੀਂ ਤਾਂ ਇਸ ਪਾਸੇ ਤੁਰੇ ਹੋਏ ਵੀ ਧਰਤੀਆਂ ਕਿੰਨੀਆਂ ਨੇ ਜੀ, ਆਕਾਸ਼ ਕਿੰਨੇ ਨੇ ਜੀ, ਚੰਦਰਮਾ ਕਿੰਨੇ ਨੇ ਜੀ, ਸੂਰਜ ਕਿੰਨੇ ਨੇ ਜੀ। ਅਸੀਂ ਸਾਇੰਸ ਨੂੰ ਗਿਆਨ ਕਹਿਣਾ ਚਾਹੁੰਦੇ ਹਾਂ, ਅਸੀਂ ਵਿਗਿਆਨ ਨੂੰ ਗਿਆਨ ਕਹਿਣਾ ਚਾਹੁੰਦੇ ਹਾਂ। ਗਿਆਨ ਤੋਂ ਬਿਨਾਂ ਮੁਕਤੀ ਨਹੀਂ, ਮੁਕਤੀ ਤੋਂ ਬਿਨਾਂ ਆਨੰਦ ਨਹੀਂ। ਜਿਹੜਾ ਪੜੋਤੜਿਆਂ ਵਾਲਾ ਹੋ ਕੇ ਵੀ ਅਜੇ ਵੀ ਸਿਰ ਕੰਪਿਓ ਪੱਗ ਡਗਮਗੇ ਨੈਣ ਜੋਤ ਤੇ ਹੀਨ, ਹੁਣ ਉਹ ਬਜ਼ੁਰਗ ਨੂੰ ਪੁੱਛੋ ਵੀ ਉਹ ਕਵੇ ਨਹੀਂ ਜੀ ਬਸ ਭਾਈ ਸਾਹਿਬ ਹੁਣ ਤਾਂ ਬੜਾ ਆਨੰਦ ਹੈ, ਨਹੀਂ ਉਹ ਅਜੇ ਵੀ ਆਨੰਦ ਵਿੱਚ ਨਹੀਂ। ਉਹ ਕਹਿੰਦੇ ਕੀ ਦੱਸੀਏ ਕਾਕਾ ਢਿੱਲਾ, ਵੀ ਤੂੰ ਕਾਕੇ ਦਾ ਫਿਕਰ ਨਾ ਕਰ, ਤੂੰ ਆਪਣਾ ਕਰ, ਉਹ ਆਪਣੇ ਕਰਮ ਲਿਖਾ ਕੇ ਆਇਆ। ਹੁਣ ਜਿੰਨਾ ਚਿਰ ਅਸੀਂ ਇਸ ਰਸਤੇ ਤੇ ਤੁਰਦੇ ਨਹੀਂ, ਸਾਡੀ ਗਲਤੀ ਇੱਕੋ ਹੀ ਹੈ। ਸਾਨੂੰ ਗੁਰੂ ਨੇ ਹੁਕਮ ਕੀਤਾ ਸੀ ਗੁਰਮੁਖ ਬੈਸੋ ਸਫਾ ਵਿਛਾਏ, ਅਸੀਂ ਇਹ ਨਿਤਾਵਾਂ ਲੋਕਾਂ ਨੂੰ ਇਹ ਸਿੱਠਣੀ ਦੇਣੀ ਸ਼ੁਰੂ ਕਰ ਦਿੱਤੀ ਵੀ ਤੁਸੀਂ ਇਕੱਠੇ ਬਵੋ ਜੀ, ਸਿਰ ਜੋੜੋ ਜੀ। ਇਹ ਸਾਨੂੰ ਧਾਰਮਿਕ ਲੋਕਾਂ ਨੂੰ ਉਪਦੇਸ਼ ਹੈ। ਅਸੀਂ ਗੁਰੂ ਦੀ ਗੋਦ ਵਿੱਚ ਬੈਠ ਕੇ ਗੁਰੂ ਦਾ ਗਿਆਨ ਸੁਣੀਏ। ਹੁਣ ਸਤਿਗੁਰੂ ਗੁਰੂ ਨਾਨਕ ਦੇ ਪਿਤਾ ਨੇ ਸਮਝ ਲਿਆ ਕਿ ਇਹਨਾਂ ਜੀਵਾਂ ਦੇ ਘਰਾਂ ਵਿੱਚ ਸਭ ਕੁਝ ਹੈ, ਇਹਨਾਂ ਕੋਲ ਗੁਰੂ ਨਹੀਂ ਹੈ, ਕਿਉਂਕਿ ਗੁਰੂ ਦਾ ਆਖਰੀ ਅਰਥ ਗਿਆਨ ਦਾ ਦਾਤਾ ਹੈ, ਅੰਧੇਰੇ ਨੂੰ ਨਿਕਲ ਜਾਣ ਵਾਲਾ ਹੈ। ਸਾਡੇ ਵਿੱਚ ਕੁਝ ਲੋਕ ਉਹ ਵੀ ਹੈਗੇ ਨੇ ਜਿਨ੍ਹਾਂ ਲੋਕਾਂ ਕੋਲ ਤੁਸੀਂ ਜਾਓਗੇ ਅਤੇ ਉਹਨਾਂ ਨੂੰ ਕਹੋ ਵੀ ਅਸੀਂ ਜੀ ਮਹਾਰਾਜ ਦੇ ਦਰਸ਼ਨ ਕਰਨੇ ਨੇ, ਉਹ ਕਹਿਣਗੇ ਜੀ ਇਸ ਵੇਲੇ ਤਾਂ ਨਹੀਂ ਹੋ ਸਕਦੇ। ਹੁਣ ਪਰਿਵਾਰ ਪੁੱਛਦੇ ਜੀ ਫਿਰ ਕੀ ਕਰੀਏ, ਕਹਿੰਦੇ ਜੀ ਇੱਧਰ ਬਾਬਾ ਜੀ ਬੈਠੇ ਨੇ ਉਹਨਾਂ ਦੇ ਕਰ ਲਓ। ਦੱਸੋ ਜਿਹੜੇ ਬਾਬਾ ਜੀ ਨੂੰ ਸੌਣ ਦੀ ਲੋੜ ਹੈ ਉਹਨੂੰ ਜਗਾਇਆ ਹੋਇਆ, ਜਿਹੜਾ ਬਾਬਾ ਸੌਂਦਾ ਹੀ ਨਹੀਂ ਉਹਦੇ ਪ੍ਰਤੀ ਅਸੀਂ ਕਹਿੰਦੇ ਜੀ ਉਹ ਆਰਾਮ ਕਰਦੇ ਨੇ। ਸਤਿਗੁਰ ਜਾਗਤਾ ਹੈ ਦਿਓ, ਭੁੱਲੀ ਮਾਲਣੀ ਹੈ ਇਉਂ। ਕਦੇ ਸਤਿਗੁਰੂ ਵੀ ਸੌਂਦੇ ਨੇ? ਹੁਣ ਇਹਨੂੰ ਦੂਜਾ ਪੱਖ ਦੱਸਿਆ ਜਾਂਦਾ ਹੈ ਜੀ ਇਹ ਸਤਿਕਾਰ ਹੈ ਜੀ, ਇਹ ਸਨਮਾਨ ਹੈ ਜੀ, ਤੁਹਾਨੂੰ ਦੁਨੀਆਦਾਰਾਂ ਨੂੰ ਕੀ ਪਤਾ ਹੈ ਜੀ। ਮੈਨੂੰ ਇਹ ਗੱਲ ਇੱਦਾਂ ਸਮਝ ਆਉਂਦੀ ਵੀ ਸਾਡੀ ਡਾਇਰੈਕਸ਼ਨ ਚੇਂਜ ਕੀਤੀ ਜਾ ਰਹੀ ਹੈ, ਸਾਨੂੰ ਗੁਰੂ ਤੋਂ ਬਿਨਾਂ ਬੰਦੇ ਦੇ ਨਾਲ ਜੋੜਨ ਦਾ ਇੱਕ ਤਰੀਕਾ ਅਪਣਾਇਆ ਜਾ ਰਿਹਾ ਹੈ। ਨਹੀਂ ਤਾਂ ਇਹ ਕਹਿਣਾ ਚਾਹੀਦਾ ਨਾ ਵੀ ਸਤਿਗੁਰੂ ਜੀ ਦਾ ਕਵਾੜ ਬੰਦ ਹੈ ਅਤੇ ਭਾਈ ਤੁਸੀਂ ਇੰਨੇ ਵਜੇ ਆਇਓ ਕਵਾੜ ਖੁੱਲ੍ਹੇਗਾ, ਫਿਰ ਅਗਲੀ ਸਲਾਹ ਦੇਣ ਦੀ ਕੀ ਲੋੜ ਹੈ। ਗੁਰੂ ਤੋਂ ਬਿਨਾਂ ਲੋਕਾਈ ਦੇ ਵਿੱਚ ਹਾਹਾਕਾਰ ਸੀ ਜਦੋਂ ਗੁਰੂ ਨਾਨਕ ਸਾਹਿਬ ਇਸ ਮਾਤ ਲੋਕ ਵਿੱਚ ਆਏ ਨੇ, ਆਏ ਹੀ ਇਸ ਕਾਰਨ ਨੇ। ਅਗਰ ਇਹਨੂੰ ਇਸ ਰੂਪ ਵਿੱਚ ਸਮਝ ਲਵਾਂਗੇ ਗੱਲ ਬਿਲਕੁਲ ਸਪਸ਼ਟ ਹੋ ਜਾਏਗੀ। ਦਾਸ ਹਮੇਸ਼ਾ ਬੇਨਤੀ ਕਰਦਾ ਹੈ ਕਿ ਸਿੱਖ ਧਰਮ ਦੀ ਜਿੱਦਣ ਸਾਨੂੰ ਸੋਝੀ ਆਵੇਗੀ ਉਦਣ ਸਾਨੂੰ ਇਹ ਕਹਿਣਾ ਨਹੀਂ ਪਵੇਗਾ ਕਿ ਭਾਈ ਅੰਮ੍ਰਿਤ ਛਕੋ ਜਾਂ ਅੰਮ੍ਰਿਤ ਛਕਣਾ ਚਾਹੀਦਾ। ਗੁਰੂ ਤੋਂ ਬਿਨਾਂ ਸਿੱਖ ਹੋ ਹੀ ਨਹੀਂ ਸਕਦਾ। ਮੱਥਾ ਟੇਕਣ ਨਾਲ ਕੋਈ ਸਿੱਖ ਨਹੀਂ ਬਣਦਾ। ਮੱਥਾ ਟੇਕਣਾ ਕੋਈ ਅਦਬ ਕਰਨਾ ਹੋਵੇ, ਸਨਮਾਨ ਕਰਨਾ ਹੋਵੇ, ਇੱਜ਼ਤ ਕਰਨੀ ਹੋਵੇ, ਸਤਿਕਾਰ ਕਰਨਾ ਹੋਵੇ, ਇਸ ਤੋਂ ਵਧੀਆ ਕੋਈ ਤਰੀਕਾ ਨਹੀਂ ਹੈ ਕਿ ਤੁਸੀਂ ਆਪਣਾ ਸੀਸ ਗੁਰੂ ਦੇ ਚਰਨਾਂ ਵਿੱਚ ਰੱਖ ਕੇ ਗੁਰੂ ਨੂੰ ਮੱਥਾ ਟੇਕੋ। ਭਾਈ ਇਸ ਤੋਂ ਵਧੀਆ ਕੋਈ ਤਰੀਕਾ ਨਹੀਂ ਹੈ। ਤੁਹਾਡੇ ਘਰ ਰਿਸ਼ਤੇਦਾਰ ਆਉਂਦੇ ਨੇ ਅਤੇ ਆਪਾਂ ਕੀ ਕਹਿੰਦੇ ਬੱਚੇ ਨੂੰ? ਅਸੀਂ ਕਹਿੰਦੇ ਬੱਚੇ ਮੱਥਾ ਟੇਕ। ਪੜ੍ਹੇ ਲਿਖੇ ਲੋਕ ਕਹਿੰਦੇ ਜੀ ਪੈਰੀ ਪਾਉਣਾ ਕਰੋ ਕਾਕਾ। ਵੀ ਪੁੱਛੋ ਵੀ ਗਲਵੱਕੜੀ ਪਾ ਕੇ ਗੱਲ ਨਹੀਂ ਬਣਦੀ? ਨਹੀਂ, ਉਹਦੇ ਨਾਲ ਉਹ ਬੱਚਾ ਵਿਸ਼ ਕਰ ਸਕਦਾ। ਪਰ ਅਗਰ ਉਸ ਬੱਚੇ ਨੇ ਉਹਨਾਂ ਦਾ ਆਇਆਂ ਦਾ ਬਹੁਤਾ ਸਨਮਾਨ ਕਰਨਾ ਤਾਂ ਉਹਦਾ ਤਰੀਕਾ ਇਹੀ ਹੈ ਕਿ ਉਹ ਬੱਚਾ ਵੀ ਉੱਥੇ ਮੱਥਾ ਟੇਕੇਗਾ। ਅੱਜ ਵੀ ਸਤਿਗੁਰੂ ਪਿਤਾ ਸਾਨੂੰ ਇਹੀ ਗੱਲ ਸਮਝਾਉਂਦੇ ਨੇ, ਕਿਉਂਕਿ ਜਦੋਂ ਸਾਨੂੰ ਸਮਝ ਆ ਗਈ ਕਿ ਗੁਰੂ ਦਾ ਸਾਡੇ ਜੀਵਨ ਵਿੱਚ ਹੋਣਾ ਜ਼ਰੂਰੀ ਹੈ, ਫਿਰ ਸਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਕਿ ਗੁਰੂ ਦਾਤਾ ਹੈ, ਗੁਰੂ ਕਿਹੜੀ ਬਖਸ਼ਿਸ਼ ਕਰਦਾ। ਅਗਲੀ ਗੱਲ ਤਾਂ ਗੁਰੂ ਨੇ ਸਮਝਾਈ ਸੀ, ਹੁਣ ਆਪ ਜੀ ਮੈਨੂੰ ਸਮਝਾ ਦਿਓ ਜਾਂ ਮੈਂ ਆਪ ਜੀ ਨੂੰ ਬੇਨਤੀ ਕਰਦਾ ਆਪ ਜੀ ਪੱਲੇ ਬੰਨ ਲਓ। ਇੱਕ ਵਾਰੀ ਨਹੀਂ, ਕਿੰਨੇ ਵਾਰੀ ਜਪਜੀ ਸਾਹਿਬ ਦੇ ਵਿੱਚ ਆਪਾਂ ਸਾਰੇ ਪੜ੍ਹਦੇ ਹਾਂ ਕਿ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ। ਗੁਰੂ ਨੇ ਕਿਹਾ ਕਿ ਸਾਰੀਆਂ ਦਾਤਾਂ ਦਾ ਦਾਤਾ ਪਰਮਾਤਮਾ ਹੈ। ਜਗਤ ਭਿਖਾਰੀ ਫਿਰਤ ਹੈ, ਸਭ ਕੋ ਦਾਤਾ ਰਾ। ਹੁਣ ਅਸੀਂ ਇਹਨੂੰ ਸਮਝਣਾ ਨਹੀਂ ਚਾਹੁੰਦੇ, ਜਾਂ ਕੁਝ ਐਸੇ ਲੋਕ ਨੇ ਜਿਹੜੇ ਸਾਨੂੰ ਸਮਝਣ ਦੇਣਾ ਹੀ ਨਹੀਂ ਚਾਹੁੰਦੇ। ਅੱਜ ਸਾਡੇ ਵਿੱਚੋਂ ਅਕਾਲ ਦੀ ਪੂਜਾ ਨੂੰ ਘਟਾਇਆ ਜਾ ਰਿਹਾ, ਕਿਉਂਕਿ ਜਿੱਦਣ ਅਕਾਲ ਦੀ ਪੂਜਾ ਕਰਨ ਜਾਵਾਂਗੇ ਇਹ ਸਮੱਗਰੀ ਕੰਮ ਨਹੀਂ ਆਏਗੀ। ਪੁੱਛ ਲਓ ਭਗਤਾਂ ਨੂੰ, ਉਹ ਕਹਿੰਦੇ ਦੁੱਧ ਤਾਂ ਬਛਰੇ ਥਨੋਂ ਬਿਟਾ ਰਹੇ ਹੋ, ਫੂਲ ਭਵਰ ਜਲ ਮੀਨ ਬਿਗਾ ਰਹੇ ਹੋ, ਮਾਈ ਗੋਬਿੰਦ ਪੂਜਾ ਕਹਾਂ ਲੈ ਚੜਾਵੋ, ਅਵਰ ਨਾ ਫੂਲ ਅਨੂਪ ਨਾ ਪਾਵੋ। ਉਹ ਨਿਰੰਕਾਰ ਹੈ, ਉਹ ਨਿਰਾਕਾਰ ਹੈ, ਉਹ ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਣ ਸੋਏ। ਉਹਦੀ ਪੂਜਾ ਕੀਚੈ ਨਾਮ ਧਿਆਈ ਹੈ। ਨਾਮ ਤੋਂ ਬਿਨਾਂ ਪਰਮਾਤਮਾ ਦੀ ਪੂਜਾ ਨਹੀਂ ਹੋ ਸਕਦੀ। ਹੁਣ ਕਿਸ ਨਾਮ ਨਾਲ ਸਿਮਰੀਏ, ਉਹਨੂੰ ਕਿਸ ਨਾਮ ਦੇ ਨਾਲ ਬੁਲਾਈਏ, ਕਿਉਂਕਿ ਕਿਰਤਮ ਨਾਮ ਕਥੈ ਤੇਰੇ ਜੇਬਾ, ਸਤ ਨਾਮ ਤੇਰਾ ਪਰਾਪੂਰ ਬਲਾ। ਗੁਰੂ ਨਾਨਕ ਦੇ ਪਿਤਾ ਨੇ ਨੌ ਖੰਡ ਪ੍ਰਿਥਵੀ ਦਾ, ਚਾਰ ਚੱਕਾਂ ਦਾ ਉਧਾਰ ਕੀਤਾ। ਉਹ ਗੁਰੂ ਸਨ, ਇਸ ਤੋਂ ਵੱਡਾ ਸਾਡੇ ਕੋਲ ਕੀ ਪ੍ਰਮਾਣ ਹੋ ਸਕਦਾ, ਕੀ ਉਦਾਹਰਨ ਇਸ ਤੋਂ ਵੱਡੀ ਸਾਨੂੰ ਲੱਭਣ ਦੀ ਲੋੜ ਹੈ ਜੀ, ਕਿ ਗੁਰੂ ਕਿਹੋ ਜਿਹਾ ਹੁੰਦਾ ਹੈ ਜੀ, ਗੁਰੂ ਕੀ ਦਿੰਦਾ ਹੈ ਜੀ। ਨੌ ਖੰਡਾਂ ਦਾ, ਚਾਰ ਚੱਕਾਂ ਦਾ ਉਧਾਰ ਕਰਨ ਵਾਲਾ ਗੁਰੂ ਨਾਨਕ, ਬਾਬੇ ਤਾਰੇ ਚਾਰ ਚੱਕ, ਕਲਯੁਗ ਬਾਬੇ ਤਾਰਿਆ ਕਰੋ ਕਿਰਪਾ, ਸਤ ਨਾਮ ਪੜ੍ਹ ਮੰਤਰ ਸੁਣਾਇਆ। ਇੱਕ ਮੰਤਰ ਦਿੱਤਾ ਜਿਹਦਾ ਅੱਜ ਵੀ ਗੁਰੂ ਅਰਜਨ ਦੇ ਪਿਤਾ ਮਹਾਰਾਜ ਸਾਨੂੰ ਉਪਦੇਸ਼ ਦ੍ਰਿੜ ਕਰਾਉਂਦੇ ਨੇ। ਹਾਂਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹਲਾ ਪੰਜਵਾ।
ਧਨਾਸਰੀ ਰਾਗ ਹੈ ਇਹ ਭਾਂਡਾ ਕਹਿ ਲਓ, ਜਿਸ ਭਾਂਡੇ ਦੇ ਵਿੱਚ ਅੱਜ ਇਹ ਅੰਮ੍ਰਿਤ ਰੂਪੀ ਵਸਤੂ ਰੱਖੀ ਗਈ ਹੈ। ਮਹੱਲਾ ਉਹ ਸਰੀਰ ਜਿਹਦੇ ਰਾਹੀਂ ਇਹ ਬਾਣੀ ਨਾਜ਼ਲ ਹੋਈ ਹੈ, ਜਿਹਦੇ ਰਾਹੀਂ ਇਹ ਬਾਣੀ ਸਾਡੇ ਤੱਕ ਪਹੁੰਚਦੀ ਹੈ, ਸਾਡੇ ਤੱਕ ਆਈ ਹੈ, ਕਿਉਂਕਿ ਬਾਣੀ ਧੁਰ ਕੀ ਬਾਣੀ ਹੈ, ਖਸਮ ਕੀ ਬਾਣੀ ਹੈ, ਇਹ ਵਾਹ ਵਾਹ ਬਾਣੀ ਨਿਰੰਕਾਰ ਹੈ। ਇਸੇ ਕਰਕੇ ਸਤਿਗੁਰੂ ਸਮਝਾਉਂਦੇ ਨੇ ਕਿ ਕਰਤਾ ਆਪ ਮੋਹੋਂ ਕਢਾਏ, ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ ਗੁਰ ਸਿੱਖੋ, ਇਸ ਬਾਣੀ ਨੂੰ ਸੱਚ ਕਰਕੇ ਮੰਨਿਓ। ਕਰਤਾ ਪੁਰਖ ਜਿਹੜਾ ਹੈ ਉਹ ਆਪ ਗੁਰੂ ਦੇ ਮੁਖ ਤੋਂ ਇਸ ਬਾਣੀ ਨੂੰ ਉਚਾਰਨ ਕਰਵਾਉਂਦਾ, ਬਾਣੀ ਦੇ ਉਚਾਰਨ ਕਰਤਾ ਗੁਰੂ ਅਰਜਨ ਸਾਹਿਬ ਮਹਾਰਾਜ ਹਨ। ਹਾਂਜੀ,
ਨਾਮ ਗੁਰ ਦੀਓ ਹੈ ਆਪਣੇ ਜਾਂ ਕੈ ਮਸਤਕ ਕਰਮਾ।
ਨਾਮ ਗੁਰ ਦੀਓ, ਹੁਣ ਗੁਰੂ ਨੇ ਕੀ ਦਿੱਤਾ? ਗੁਰੂ ਨੇ ਤਾਂ ਭਾਈ ਨਾਮ ਹੀ ਦਿੱਤਾ, ਕੋਈ ਧਾਗਾ ਨਹੀਂ, ਕੋਈ ਤਵੀਤ ਨਹੀਂ, ਕੋਈ ਹੋਰ ਕਿਸੇ ਆਟੇ ਨੂੰ, ਲਾਚੀਆਂ ਨੂੰ, ਕੋਈ ਅਗਰਬੱਤੀ ਧੂਹ ਬੱਤੀ ਨੂੰ ਕੋਈ ਫੂਕ ਮਾਰ ਕੇ ਨਹੀਂ ਦਿੱਤੀ। ਫਿਰ ਇਹ ਚੀਜ਼ਾਂ ਸਾਡੇ ਵਿੱਚ ਕਿਵੇਂ ਆਈਆਂ, ਕਿੱਥੋਂ ਆਈਆਂ? ਉਹ ਕੌਣ ਤਾਂਤਰਿਕ ਲੋਕ ਨੇ ਜਿਹੜੇ ਫਿਰ ਸਾਨੂੰ ਸਿਵਿਆਂ ਦੇ ਮੜੀਆਂ ਦੇ ਰਸਤੇ ਤੋਰੀ ਜਾਂਦੇ ਨੇ? ਸਭ ਤੋਂ ਵੱਡੇ ਸਤਿਗੁਰੂ ਗੁਰੂ ਨਾਨਕ ਦੇ ਪਿਤਾ ਨੇ ਜਦੋਂ ਮਾਤ ਲੋਕ ਵਿੱਚ ਆਏ ਨੇ ਤਾਂ ਕਲਯੁਗ ਬਾਬੇ ਤਾਰਿਆ ਸਤਨਾਮ ਪੜ੍ਹ ਮੰਤਰ ਸੁਣਾਇਆ, ਸਭ ਨੂੰ ਕਿਹਾ ਕਿ ਭਾਈ ਸੱਚੇ ਨਾਮ ਦੀ ਆਰਾਧਨਾ ਕਰੋ। ਗੁਰੂ ਅਰਜਨ ਦੇ ਪਿਤਾ ਮਹਾਰਾਜ ਸੁਖਮਣੀ ਸਾਹਿਬ ਦੇ ਵਿੱਚ ਸਾਨੂੰ ਆਪ ਦ੍ਰਿੜ ਕਰਾਉਂਦੇ ਨੇ ਕਿ ਸਤਿਗੁਰ ਸਿੱਖ ਕੋ ਨਾਮ ਧਨ ਦੇ, ਗੁਰ ਕਾ ਸਿੱਖ ਵਡਭਾਗੀ ਹੈ। ਬਦਰੇ ਨਾਮੀ ਪੰਡਿਤ ਨੇ, ਬੜੇ ਚੰਗੇ ਭਾਗ ਸਨ ਉਹਦੇ, ਕੋਈ ਪੂਰਬਲੇ ਕਰਮ ਸਨ ਉਹਦੇ, ਜਦੋਂ ਉਸ ਨੂੰ ਪਤਾ ਲੱਗਿਆ ਕਿ ਮੇਰੀ ਨਗਰੀ ਵਿੱਚ ਗੁਰੂ ਅਮਰਦਾਸ ਆਏ ਨੇ, ਉਹ ਗੁਰੂ ਜੀ ਦੀ ਸੇਵਾ ਵਿੱਚ ਹਾਜ਼ਰ ਹੋ ਗਿਆ। ਹੁਣ ਸਤਿਗੁਰਾਂ ਨੇ ਕਿਹਾ ਬਦਰਿਆ ਕੁਝ ਮੰਗ, ਹੁਣ ਉਹ ਗੁਰੂ ਜੀ ਕੋਲੋਂ ਜਾਚਨਾ ਕਰਦਾ। ਇਤਿਹਾਸ ਦੇ ਰਾਹੀਂ, ਸਾਖੀ ਦੇ ਰਾਹੀਂ ਇਹ ਜਿਹੜੀ ਗੱਲ ਸਾਡੇ ਤੱਕ ਪਹੁੰਚੀ ਉਹ ਇਹ ਹੈ ਕਿ ਉਹ ਗੁਰੂ ਅਮਰਦਾਸ ਮਹਾਰਾਜ ਦੇ ਸਨਮੁੱਖ ਬੇਨਤੀ ਕਰਕੇ ਕਹਿੰਦਾ ਕਿ ਨਾਮ ਦੇਹੇ ਧਨ ਦੇਹੇ ਨਾ ਜਨ ਕੋ, ਧਨ ਬਿਨਾ ਜਨ ਜਗ ਨਾ ਸੁਹਾਵੈ। ਇਹ ਗੁਰੂ ਅਮਰਦਾਸ, ਜੇ ਤੂੰ ਮੈਨੂੰ ਨਾਮ ਸਿਮਰਨ ਦੇ ਦੇਵੇਂ, ਧਨ ਨਾ ਦੇਵੇਂ, ਇਹ ਵਿਭੂਤੀ ਨਾ ਦੇਵੇਂ, ਇਹ ਮਾਇਆ ਨਾ ਦੇਵੇਂ, ਤੇ ਜਗਤ ਵਿੱਚ ਸ਼ੋਭਾ ਨਹੀਂ ਹੋਵੇਗੀ ਤੇਰੇ ਸੇਵਕ। ਪਰ ਅਗਲੀ ਗੱਲ, ਧਨ ਦੇਹੇ ਨਾਮ ਦੇਹੇ ਨਾ ਜਨ ਕੋ, ਨਾਮ ਬਿਨਾ ਜਨ ਜੰਪੁਰ ਜਾਵੇ। ਪਰ ਜੇ ਤੂੰ ਮੈਨੂੰ ਧਨ ਦੇ ਦੇਵੇਂ, ਬੇਸ਼ੁਮਾਰ ਦੌਲਤ ਸੁੱਖ ਪਦਾਰਥ ਦੇ ਦੇਵੇਂ, ਪਰ ਮੈਨੂੰ ਆਪਣਾ ਨਾਮ ਨਾ ਦੇਵੇਂ, ਤਾਂ ਫਿਰ ਤੇ ਮੈਂ ਨਰਕਾਂ ਨੂੰ ਚਲਾ ਜਾਵਾਂਗਾ। ਨਾਮ ਬਿਨਾ ਜਨ ਜੰਪੁਰ ਜਾਵੇ। ਇਸ ਕਰਕੇ ਸਤਿਗੁਰੂ ਮੰਗੋ ਰਾਮ ਤੇ ਇੱਕ ਦਾਨ, ਮੈਂ ਤੇਰੇ ਕੋਲੋਂ ਇੱਕ ਦਾਨ ਮੰਗਦਾ ਕਿ ਸਗਲ ਮਨੋਰਥ ਪੂਰਨ ਹੋਵੇ, ਸਿਮਰੋ ਤੁਮਰਾ ਨਾਮ, ਮੇਰੇ ਤੇ ਕਿਰਪਾ ਕਰ, ਮੇਰੇ ਸਾਰੇ ਮਨੋਰਥ ਵੀ ਪੂਰੇ ਹੋ ਜਾਣ, ਪਰ ਮੈਂ ਉੱਠਦਿਆਂ ਬਹਿੰਦਿਆਂ ਸੌਂਦਿਆਂ ਜਾਗਦਿਆਂ ਤੇਰਾ ਨਾਮ ਸਿਮਰਨ ਕਰਾਂ। ਇਹ ਬਖਸ਼ਿਸ਼ ਮੇਰੀ ਝੋਲੀ ਵਿੱਚ ਪਾ। ਅਰਦਾਸ ਵਿੱਚ ਵੀ ਇਹੀ ਰੋਜ਼ ਕਹਿੰਦੇ ਹਾਂ। ਹੁਣ ਇਹ ਵੱਖਰੀ ਗੱਲ ਹੈ ਵੀ ਆਪਾਂ ਕਹੀਏ ਨਹੀਂ ਜੀ ਇਹ ਤਾਂ ਅਰਦਾਸੀਏ ਨੇ ਕਿਹਾ ਸੀ, ਅਸੀਂ ਤਾਂ ਅਰਦਾਸ ਲਿਖਾਈ ਨਹੀਂ। ਅਸੀਂ ਤਾਂ ਇਹ ਲਿਖਾਇਆ ਸੀ ਵੀ ਮਾਤਾ ਜੀ ਦੀ ਸਿਹਤ ਠੀਕ ਰਹੇ, ਬੱਚਿਆਂ ਨੂੰ ਪੜ੍ਹਾਈ ਦੀ ਦਾਤ ਮਿਲ ਜਾਏ, ਕਾਰੋਬਾਰਾਂ ਵਿੱਚ ਵਾਧੇ ਹੋ ਜਾਣ। ਬਾਕੀ ਦੇ ਵਾਧੂ ਸਮਾਚਾਰ ਸੀ ਉਹ ਤਾਂ ਗ੍ਰੰਥੀ ਸਿੰਘ ਆਪੇ ਹੀ ਪੜ੍ਹਦੇ ਰਹੇ ਕਿ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਨਾਮ ਦਾਨ। ਹੁਣ ਉੱਥੇ ਇੱਕ ਸ਼ਬਦ ਆਉਂਦਾ ਹੈ ਦਾਨਾ ਸਿਰ ਦਾਨ, ਇਸ ਤੋਂ ਵੱਡਾ ਦਾਨ ਕੋਈ ਨਹੀਂ ਹੈ। ਮਾਘ ਦਾ ਮਹੀਨਾ ਆਇਆ, ਸਨਾਤਨ ਮਤ ਦਾ ਪ੍ਰਭਾਵ ਕਿ ਭਾਈ ਤੁਸੀਂ ਸੰਗਮ 'ਤੇ ਜਾਓ, ਤਰਬੈਣੀ 'ਤੇ ਜਾਓ, ਇਹ ਮਕਰ ਸੰਕ੍ਰਾਂਤੀ ਹੈ, ਉੱਥੇ ਜਾ ਕੇ ਤੁਸੀਂ ਇਸ਼ਨਾਨ ਕਰੋ, ਦਾਨ ਕਰੋ। ਗੁਰੂ ਅਰਜਨ ਦੇ ਪਿਤਾ ਨੇ ਸਾਡਾ ਮਾਰਗ ਦਰਸ਼ਨ ਕੀਤਾ ਕਿ ਭਾਈ ਗੁਰਸਿੱਖੋ, ਮਾਘ ਮੱਜਣ ਸੰਗ ਸਾਧੂਆਂ, ਧੂੜੀ ਕਰ ਇਸ਼ਨਾਨ, ਹਰ ਕਾ ਨਾਮ ਧਿਆਏ ਸੁਣ, ਸਭਨਾ ਨੂੰ ਕਰ ਦਾਨ। ਅੱਜ ਵੀ ਗੁਰੂ ਅਰਜਨ ਦੇ ਪਿਤਾ ਮਹਾਰਾਜ ਸਮਝਾਉਂਦੇ ਨੇ ਕਿ ਨਾਮ ਗੁਰ ਦੀਓ ਹੈ ਆਪਣੇ ਜਾਂ ਕਹਿ ਮਸਤਕ ਕਰਮਾ, ਜਿਹਦੇ ਮੱਥੇ ਦੇ ਲੇਖ ਲਿਖੇ ਹੋਣਗੇ ਇਹ ਦਾਤ ਉਹਨੂੰ ਮਿਲਣੀ ਹੈ, ਸਾਰਿਆਂ ਨੂੰ ਨਹੀਂ ਮਿਲਣੀ। ਜਿਹਨੂੰ ਅਦਬ ਨਹੀਂ ਮਿਲਣਾ, ਜਿਹਨੂੰ ਭਾਉ ਨਹੀਂ ਮਿਲਣਾ, ਉਹਨੂੰ ਭਗਤੀ ਬਿਲਕੁਲ ਨਹੀਂ ਮਿਲਣੀ। ਇਹਦਾ ਅਰਥ ਹੈ ਕਦੇ ਬੇਅਦਬ ਹੋ ਕੇ ਗੁਰਦੁਆਰੇ ਨਹੀਂ ਆਉਣਾ, ਕਦੇ ਬੇਅਦਬ ਹੋ ਕੇ ਧਰਮ ਦੀ ਜ਼ਿੰਦਗੀ ਜਿਉਣ ਦੀ ਗਲਤੀ ਨਹੀਂ ਕਰਨੀ। ਜੇ ਧਰਮ ਦੀ ਦੁਨੀਆ ਵਿੱਚ ਰਹਿਣਾ ਹੈ, ਜੇ ਗੁਰੂ ਦੇ ਦਰ 'ਤੇ ਆਉਣਾ, ਸਭ ਤੋਂ ਪਹਿਲੀ ਗੱਲ ਜ਼ਿੰਦਗੀ ਵਿੱਚ ਸਮਝ ਲੈਣਾ ਉਹ ਹੈ ਸਤਿਕਾਰ, ਉਹ ਹੈ ਅਦਬ, ਉਹ ਹੈ ਭਾਉ। ਜੇ ਭਾਉ ਹੋਵੇਗਾ ਤਾਂ ਭਗਤੀ ਮਿਲੇਗੀ। ਜਿਨ੍ਹਾਂ ਦੇ ਮਸਤਕ ਦੇ ਕਰਮਾਂ ਦੇ ਵਿੱਚ ਲਿਖਿਆ ਹੋਇਆ ਸੀ ਉਹਨਾਂ ਨੂੰ ਗੁਰੂ ਮਿਲਿਆ, ਉਹਨਾਂ ਨੂੰ ਗੁਰੂ ਨੇ ਨਾਮ ਗੁਰ ਦੀਓ ਹੈ ਆਪਣੇ, ਗੁਰੂ ਨੇ ਫਿਰ ਉਹਨੂੰ ਨਾਮ ਦਿੱਤਾ। ਅਤੇ ਨਾਮ ਕਿਹਦਾ ਦਿੱਤਾ? ਨਾਮ ਆਪਣਾ ਨਹੀਂ ਦਿੱਤਾ, ਨਾਮ ਪਰਮੇਸ਼ਰ ਦਾ ਦਿੱਤਾ। ਮੈਂ ਤਾਂ ਹਮੇਸ਼ਾ ਬੇਨਤੀ ਕਰਦਾ ਵੀ ਗੁਰਦੁਆਰੇ ਦੇ ਬਾਹਰ ਲਿਖਣਾ ਚਾਹੀਦਾ ਕਿ ਨਾਨਕ ਕਹਿ ਘਰ ਕੇਵਲ ਨਾਮ। ਪਰ ਸਾਡੀਆਂ ਜਿਹੜੀਆਂ ਕਾਂਖਾਂ ਨੇ, ਇਸ਼ਾਵਾਂ ਨੇ, ਉਹਨਾਂ ਨੇ ਸਾਰਾ ਕੁਝ ਹੀ ਚੇਂਜ ਕਰ ਦਿੱਤਾ। ਹੁਣ ਤਾਂ ਪਾਲਕੀ 'ਤੇ ਵੀ ਪੜ੍ਹੋ ਤਾਂ ਉੱਥੇ ਵੀ ਲਿਖਿਆ ਹੁੰਦਾ ਜੋ ਮੰਗੇ ਠਾਕੁਰ ਆਪਣੇ 'ਤੇ। ਉੱਪਰ ਚੰਦੋਆ ਸਾਹਿਬ ਟੰਗੇ, ਉਹਦੇ ਅੱਗੇ ਪੱਟੀ ਵੀ ਇਹੋ ਲਾਈ ਹੁੰਦੀ ਹੈ ਜੋ ਮੰਗੇ ਠਾਕੁਰ ਆਪਣੇ 'ਤੇ। ਹੁਣ ਤਾਂ ਕੋਈ ਗੁਰਬਾਣੀ ਦਾ ਗੁਟਕਾ ਵੀ ਪਕੜ ਲਓ, ਉਹਦੇ 'ਤੇ ਵੀ ਲਿਖਿਆ ਹੁੰਦਾ ਵੀ ਆਹ ਸ਼ਬਦ ਇੰਨੀ ਵਾਰੀ ਪੜ੍ਹੋਗੇ ਤਾਂ ਬਸ ਵਾਰੇ ਨਿਆਰੇ ਹੋ ਜਾਣਗੇ। ਵਾਰੇ ਨਿਆਰੇ ਤਾਂ ਗੁਰਬਾਣੀ ਪੜ੍ਹਨ ਵਾਲਿਆਂ ਦੇ ਹੋਣੇ ਹੀ ਹੋਣੇ ਨੇ। ਇਹ ਸੰਦੇਹ ਸਾਡੇ ਵਿੱਚ ਕਿਉਂ ਪੈਦਾ ਹੋ ਗਿਆ? ਕਿਉਂ ਅਸੀਂ ਇਹ ਭੁੱਲ ਗਏ ਕਿ ਬ੍ਰਹਮ ਬਿੰਦ ਹੈ, ਤਿਸ ਦਾ ਬ੍ਰਹਮਤਰ ਹੈ, ਏਕ ਸ਼ਬਦ ਲਿਵ ਲਾਏ ਨਵ ਨਿਧੀ, 18 ਸਿੱਧੀ ਪਿੱਛੇ ਲੱਗੀਆਂ ਫਿਰੈ, ਜੋ ਹਰ ਹਿਰਦੈ ਸਦਾ ਵਸਾਏ। ਇਹ ਮਾਇਆ ਤੁਹਾਡੇ ਮਗਰ ਤੁਰੇਗੀ, ਇਹ ਪਦਾਰਥ ਤੁਹਾਡੇ ਮਗਰ ਤੁਰਨਗੇ। ਜਿਹੜਾ ਮਨੁੱਖ ਧਰਮ ਦੇ ਰਸਤੇ 'ਤੇ ਤੁਰੇਗਾ ਉਹਨੂੰ ਪਰਮਾਤਮਾ ਸਭ ਤੋਂ ਪਹਿਲਾਂ ਇਹੀ ਬਖਸ਼ਿਸ਼ਾਂ, ਇਹੀ ਦਾਤਾਂ ਦਿੰਦਾ ਕਿ ਸ਼ਾਇਦ ਮੇਰਾ ਬੱਚਾ ਹੈ ਇਹਨਾਂ ਖਿਡੌਣਿਆਂ ਵਿੱਚ ਵਿਚਰ ਜਾਏਗਾ। ਸਤਿਗੁਰੂ ਪਿਤਾ ਜਦੋਂ ਤੁਰਠਦੇ ਨੇ ਤੇ ਆਪਣੇ ਸੇਵਕ ਨੂੰ ਨਾਮ ਦੀ ਦਾਤ ਦਿੰਦੇ ਨੇ, ਪਰ ਮਿਲਦੀ ਕਦੋਂ ਹੈ? ਜਦੋਂ ਸਾਡੇ ਮਸਤਕ ਦੇ ਕਰਮਾਂ ਵਿੱਚ, ਭਾਗਾਂ ਵਿੱਚ ਲਿਖੀ ਹੋਵੇ। ਹਾਂਜੀ,
ਨਾਮ ਦ੍ਰਿੜਾਵੈ ਨਾਮ ਜਪਾਵੈ ਤਾਂ ਕਾ ਜੁਗ ਮਹਿ ਧਰਮਾ।
ਹੁਣ ਉਸ ਨਾਮ ਪ੍ਰਾਪਤ ਕਰਨ ਵਾਲੇ ਸਿੱਖ ਦਾ ਧਰਮ ਕੀ ਹੈ? ਹੁਣ ਅਸੀਂ ਧਰਮ ਨੂੰ ਇੱਕ ਵਹਿਮ ਦੇ ਰੂਪ ਵਿੱਚ, ਇੱਕ ਅੰਧ ਵਿਸ਼ਵਾਸ ਦੇ ਰੂਪ ਵਿੱਚ ਪ੍ਰਗਟ ਕੀਤਾ ਹੋਇਆ। ਕਿਸੇ ਨੇ ਮੌਲੀ ਬੱਧੀ ਹੋਵੇ, ਕਿਸੇ ਨੇ ਉਹ ਉਂਗਲਾਂ ਵਿੱਚ ਪੱਥਰ ਪਾਏ ਹੋਣ, ਕਿਸੇ ਨੇ ਗਲ ਵਿੱਚ ਕੰਠੀ ਪਾਈ ਹੋਵੇ, ਅਸੀਂ ਸੋਚਦੇ ਵੀ ਇਹ ਧਰਮੀ ਹੈ। ਉਹ ਧਰਮੀ ਨਹੀਂ, ਇਹ ਕਰਮ ਕਾਂਡ ਹੀ ਹੈ। ਹੋਰ ਕੋਈ ਚੀਜ਼ਾਂ ਇੱਦਾਂ ਦੀਆਂ ਲੈ ਕੇ ਤੁਰਿਆ ਅਤੇ ਮੰਨ ਲੈਣਾ ਕਿ ਇਹ ਤਾਂਤਰਿਕ ਤੋਂ ਪ੍ਰਭਾਵਿਤ ਮਨੁੱਖ ਹੈ, ਇਹ ਪਰਮਾਰਥ ਦਾ ਪਾਂਧੀ ਨਹੀਂ ਹੈ, ਇਹ ਸੱਚ ਦਾ ਮੁਤਲੈਸ਼ੀ ਨਹੀਂ ਹੈ, ਇਹ ਜਗਿਆਸੂ ਨਹੀਂ ਹੈ। ਇਹ ਅੱਖਰ ਨੋਟ ਕਰ ਲੈਣਾ ਤਾਂ ਕਿ ਇਹਨਾਂ ਨੂੰ ਸਮਝਣ ਲਈ ਸਾਨੂੰ ਸਹਾਇਤਾ ਹੋ ਸਕੇ। ਕਰਮ ਕਾਂਡੀ ਹੋਣਾ ਹੋਰ ਚੀਜ਼ ਹੈ, ਤਾਂਤਰਿਕਾਂ ਤੋਂ ਪ੍ਰਭਾਵਿਤ ਹੋਣਾ ਹੋਰ ਚੀਜ਼ ਹੈ। ਜਿਹੜਾ ਸਿੱਖ ਹੈ, ਹੁਣ ਗੁਰੂ ਅਰਜਨ ਦੇ ਪਿਤਾ ਜੀ ਨੇ ਕੀ ਸਮਝਾਇਆ ਕਿ ਭਾਈ ਮਾਘ ਦਾ ਮਹੀਨਾ ਆ ਗਿਆ ਹੈ, ਤੂੰ ਮੱਝਣ ਕਰ, ਪਰ ਸੰਗ ਸਾਧੂਆਂ ਗੁਰਮੁਖਾਂ ਦੀ ਸੰਗਤ ਵਿੱਚ। ਅਤੇ ਕਰਨਾ ਕੀ ਹੈ? ਹਰ ਕਾ ਨਾਮ ਧਿਆਏ, ਫਿਰ ਕੀ ਹੈ ਸੁਣ, ਫਿਰ ਕੀ ਹੈ ਸਭਨਾ ਨੂੰ ਕਰ ਦਾਨ। ਜਿਸ ਗੁਰੂ ਦੇ ਦਰ 'ਤੇ ਬੈਠੇ ਹਾਂ, ਬੜੀ ਵਡਿਆਈ ਮੇਰੇ ਸਤਿਗੁਰੂ ਨੇ ਉਸ ਸਿੱਖ ਦੀ ਕੀਤੀ ਹੈ ਕਿ ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ, ਜੋ ਆਪ ਜਪੈ ਅਵਰੈ ਨਾਮ ਜਪਾਵੇ। ਅਸੀਂ ਫਿਰ ਵੀ ਮੰਨਣ ਲਈ ਤਿਆਰ ਨਹੀਂ, ਤੁਰਨ ਲਈ ਤਿਆਰ ਨਹੀਂ। ਉਸ ਸਿੱਖ ਦਾ ਇਹ ਧਰਮ ਬਣ ਜਾਂਦਾ ਹੈ। ਅੱਜ ਗੁਰੂ ਅਰਜਨ ਦੇ ਪਿਤਾ ਜੀ ਸਮਝਾਉਂਦੇ ਨੇ, ਨਾਮ ਦ੍ਰਿੜਾਵੈ, ਉਹ ਦੂਜਿਆਂ ਨੂੰ ਨਾਮ ਦ੍ਰਿੜ ਕਰਾਉਂਦਾ। ਉਹ ਕਹਿੰਦਾ ਭਾਈ ਭੁੱਲਿਓ ਨਾ, ਭਟਕਿਓ ਨਾ, ਕੋਈ ਗਲਤ ਰਸਤੇ ਨਾ ਜਾਇਓ, ਨਾਮ ਜਪਾਵੈ, ਉਹ ਦੂਜਿਆਂ ਨੂੰ ਨਾਮ ਜਪਾਉਂਦਾ। ਤਾਂ ਕਾ ਯੁਗ ਮੈਂ ਧਰਮ ਆ, ਉਹਦਾ ਇਸ ਯੁਗ ਦੇ ਵਿੱਚ ਧਰਮ ਬਣ ਜਾਂਦਾ। ਹੁਣ ਅਸੀਂ ਕਹਿੰਦੇ ਜੀ ਅਸੀਂ ਤਾਂ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਹਾਂ। ਮੇਰਾ ਤਰਕ ਹਮੇਸ਼ਾ ਇਹ ਹੈ ਕਿ ਜਿਹਨੂੰ ਨਿੱਜ ਦਾ ਭਲਾ ਨਹੀਂ ਆਉਂਦਾ, ਉਹ ਸਰਬੱਤ ਦੇ ਭਲੇ ਦੀ ਅਰਦਾਸ ਕਰਕੇ ਵੀ ਕੀ ਕਰੇਗਾ? ਕਿ ਸਾਨੂੰ ਪਤਾ ਸਾਡਾ ਭਲਾ ਕਿਵੇਂ ਹੋਣਾ? ਕਿਤੇ ਤਾਂ ਨਹੀਂ ਵੀ ਆਪ ਡੁੱਬੇ ਚੌਬੇਦ ਮੇਂ ਚੇਲੇ ਦੀਏ ਬਹਾਏ। ਅਗਰ ਸਾਨੂੰ ਆਪਣਾ ਭਲਾ ਸਮਝ ਆ ਗਿਆ ਹੈ ਤਾਂ ਫਿਰ ਭਾਈ ਅਸੀਂ ਆਪਣੇ ਘਰ ਤੋਂ ਸ਼ੁਰੂ ਕਰੀਏ, ਆਪਣੇ ਬੱਚਿਆਂ ਨੂੰ, ਆਪਣੇ ਪਰਿਵਾਰ ਨੂੰ ਇਹ ਗਿਆਨ ਦੇ ਕੇ ਜਾਈਏ, ਇਹ ਗੱਲ ਸਮਝਾ ਕੇ ਜਾਈਏ ਵੀ ਪੁੱਤਰ ਗਲਤੀ ਨਾ ਕਰਿਓ, ਭੁੱਲ ਕੇ ਵੀ ਕਿਸੇ ਹੋਰ ਰਸਤੇ ਨਾ ਜਾਇਓ। ਉਸ ਪ੍ਰਾਣੀ ਦਾ, ਉਸ ਮਨੁੱਖ ਮਾਤਰ ਦਾ ਹੁਣ ਧਰਮ ਇਹ ਹੈ ਕਿ ਉਹ ਨਾਮ ਦ੍ਰਿੜ ਕਰਦਾ, ਦੂਜਿਆਂ ਨੂੰ ਦ੍ਰਿੜ ਕਰਾਉਂਦਾ, ਉਹ ਆਪ ਜਪਦਾ, ਉਹ ਦੂਜਿਆਂ ਨੂੰ ਨਾਮ ਜਪਣ ਦੀ ਪ੍ਰੇਰਣਾ ਕਰਦਾ। ਉਹਦਾ ਇਸ ਲੋਕ ਦੇ ਵਿੱਚ ਸਭ ਤੋਂ ਵੱਡਾ ਫਰਜ਼, ਧਰਮ ਦਾ ਆਖਰੀ ਅਰਥ ਹੈ ਫਰਜ਼। ਮਨੁੱਖ ਦਾ ਫਰਜ਼ ਕੀ ਹੈ, ਮਨੁੱਖ ਦਾ ਧਰਮ ਕੀ ਹੈ? ਮੈਂ ਤਾਂ ਕਈ ਵਾਰੀ ਸ਼ਾਇਦ ਇੱਥੇ ਵੀ ਉਦਾਹਰਣ ਦਿੱਤੀ ਹੋਵੇ, ਇੱਕ ਭਰਾ ਦੀ ਮੌਤ ਹੋ ਗਈ ਹੈ, ਦੂਜੇ ਭਰਾ ਨੇ ਉਸ ਆਪਣੀ ਭਰਜਾਈ ਨੂੰ ਮਾਂ ਜਾਣ ਕੇ ਉਹਦਾ ਸਤਿਕਾਰ ਕੀਤਾ, ਉਹਦੇ ਬੱਚਿਆਂ ਨੂੰ ਆਪਣੇ ਬੱਚਿਆਂ ਦੀ ਨੁਮਾ ਪਿਆਰ ਦਿੱਤਾ, ਉਹਨਾਂ ਦੀ ਪਰਵਰਿਸ਼ ਕੀਤੀ ਹੈ, ਉਹਨਾਂ ਨੂੰ ਐਜੂਕੇਸ਼ਨ ਦਿੱਤੀ ਹੈ, ਪੜ੍ਹਾਈ ਕਰਾਈ ਉਹਨਾਂ ਦੀ, ਉਹਨਾਂ ਦੇ ਵਿਆਹ ਕੀਤੇ ਨੇ। ਕੋਈ ਆਦਮੀ ਆ ਕੇ ਕਹਿੰਦਾ ਭਰਾ ਜੀ ਤੁਸੀਂ ਬੜਾ ਪਰਉਪਕਾਰ ਕੀਤਾ, ਬੜੀ ਨੇਕੀ ਕੀਤੀ ਹੈ, ਕਮਾਲ ਹੈ ਜੀ, ਸਾਡੇ ਤੇ ਇਲਾਕੇ ਦੇ ਵਿੱਚ ਲੋਕ ਤੁਹਾਡੀ ਉਦਾਹਰਨ ਦਿੰਦੇ ਨੇ। ਉਹ ਸਿਆਣਾ ਮਨੁੱਖ ਅੱਗੋਂ ਪਤਾ ਕੀ ਕਹਿੰਦਾ? ਉਹ ਕਹਿੰਦਾ ਭਾਅ ਜੀ ਇਹ ਮੇਰਾ ਧਰਮ ਸੀ, ਭਾਵ ਇਹ ਮੇਰਾ ਫਰਜ਼ ਸੀ, ਜੇ ਮੇਰਾ ਭਰਾ ਨਹੀਂ ਹੈ ਤਾਂ ਫਿਰ ਮੇਰਾ ਫਰਜ਼ ਬਣਦਾ ਸੀ ਨਾ ਕਿ ਮੈਂ ਉਹਦੇ ਪਰਿਵਾਰ ਦੀ ਟੇਕ ਕੇਅਰ ਕਰਦਾ, ਉਹਦੀ ਜ਼ਿੰਮੇਵਾਰੀ ਨੂੰ ਨਿਭਾਉਂਦਾ। ਸੱਚ ਬੋਲਣਾ ਸਾਡਾ ਫਰਜ਼ ਹੈ, ਦਸਾਂ ਨੋਹਾਂ ਦੀ ਕਿਰਤ ਕਰਨਾ ਸਾਡਾ ਫਰਜ਼ ਹੈ। ਹੁਣ ਜਿਸ ਮਨੁੱਖ ਨੂੰ ਪਿਛਲੀ ਬੀਤੀ ਸਦੀ ਵਿੱਚ ਸਭ ਤੋਂ ਵੱਧ ਸੁਣਿਆ ਵੀ ਗਿਆ, ਜਿਵੇਂ ਲੋਕ ਫਿਲਮ ਵੇਖਦੇ ਨੇ ਨਾ ਟਿਕਟ ਲੈ ਕੇ, ਲੋਕ ਟਿਕਟ ਲੈ ਕੇ ਸੁਣ ਜਾਂਦੇ ਸੀ ਉਹਨੂੰ, ਉਹਦੇ 'ਤੇ ਕਟਾਕਸ਼ ਵੀ ਬੜੀ ਹੋਈ, ਵਿਰੋਧ ਵੀ ਬਹੁਤ ਹੋਇਆ, ਅਮਰੀਕਾ ਵਰਗੇ ਮੁਲਕਾਂ ਨੇ ਉਹਨੂੰ ਜਲਾਵਤਨੀ ਵੀ ਦਿੱਤੀ। ਪਰ ਕੁਝ ਗੱਲਾਂ ਉਹਨੇ ਬੜੀ ਬੇਬਾਕੀ ਨਾਲ ਕਹੀਆਂ। ਉਹ ਕਹਿੰਦੇ ਕਿ 84 ਲੱਖ ਜੂਨਾਂ ਦੀ ਇਸ ਪੂਰੀ ਪ੍ਰਕਿਰਤੀ ਵਿੱਚ ਉਹ ਕਹਿੰਦੇ ਮੈਂ ਵੇਖਿਆ ਕਿ ਸਿਰਫ ਮੰਗਤਾ ਕੇਵਲ ਬੰਦਾ ਹੀ ਹੈ, ਕੀੜਾ ਕੀੜੇ ਤੋਂ ਨਹੀਂ ਮੰਗਦਾ, ਪੰਛੀ ਪੰਛੀ ਤੋਂ ਨਹੀਂ ਮੰਗਦਾ, ਜਾਨਵਰ ਜਾਨਵਰ ਤੋਂ ਨਹੀਂ ਮੰਗਦਾ, ਕੋਈ ਕਿਸੇ ਤੋਂ ਆਸ ਵੀ ਨਹੀਂ ਕਰਦਾ, ਬੰਦਾ ਹੀ ਬੰਦੇ ਤੋਂ ਆਸ ਕਰਦਾ, ਬੰਦਾ ਹੀ ਬੰਦੇ ਤੋਂ ਭੀਖ ਮੰਗਦਾ। ਸਭ ਆਪਣੇ ਆਪਣੇ ਕਰਮ ਭੋਗਦੇ ਨੇ, ਸਭ ਆਪਣੇ ਆਪਣੇ ਕਰਮ ਜਿਉਂਦੇ ਨੇ। ਹੁਣ ਇਹ ਜਿਹੜੇ ਫਰਜ਼ ਨੇ, ਮਨੁੱਖ ਹੋਣ ਦੇ ਨਾਤੇ ਸਾਡਾ ਕੀ ਫਰਜ਼ ਬਣਦਾ ਹੈ, ਇੱਕ ਇਨਸਾਨ ਹੋਣ ਦੇ ਨਾਤੇ ਕੀ ਡਿਊਟੀ ਬਣਦੀ ਹੈ ਸਾਡੀ, ਕਿ ਅਸੀਂ ਲੋਕਾਂ ਨਾਲ ਧੋਖੇ ਕਰੀਏ, ਹੇਰਾਫੇਰੀਆਂ ਕਰੀਏ, ਬੇਈਮਾਨੀ ਕਰੀਏ, ਲੋਕਾਂ ਨੂੰ ਮਿਸਗਾਈਡ ਕਰੀਏ, ਲੋਕਾਂ ਨੂੰ ਗਲਤ ਰਸਤਾ ਵਿਖਾਈਏ। ਹੁਣ ਉਸ ਮਨੁੱਖ ਦਾ ਧਰਮ ਹੀ ਇਹ ਹੈ ਕਿ ਉਹ ਨਾਮ ਜਪਦਾ, ਦੂਸਰਿਆਂ ਨੂੰ ਨਾਮ ਜਪਣ ਦੀ ਪ੍ਰੇਰਣਾ ਕਰਦਾ, ਪਰ ਉਹ ਕੌਣ ਹੈ ਜਿਹਦੇ ਮਸਤਕ ਦੇ ਇਹ ਕਰਮ ਨੇ, ਕਿਉਂਕਿ ਬਿਨਾਂ ਭਾਗਾਂ ਤੋਂ ਗੁਰੂ ਨਹੀਂ ਜੇ ਮਿਲਦਾ। ਇੰਨੀ ਕਥਾ ਸੁਣਨ ਤੋਂ ਬਾਅਦ ਕੀ ਆਪਾਂ ਸੋਚਦੇ ਹਾਂ ਕਿ ਹੁਣ ਜਿਨ੍ਹਾਂ ਨੇ ਨਹੀਂ ਅੰਮ੍ਰਿਤ ਛਕਿਆ ਉਹ ਬੁੱਧਵਾਰ ਅੰਮ੍ਰਿਤ ਛਕ ਲੈਣਗੇ, ਉਹ ਐਤਵਾਰ ਅੰਮ੍ਰਿਤ ਛਕ ਲੈਣਗੇ? ਨਾ ਨਾ, ਉਹ ਕਹਿੰਦੇ ਗਿਆਨੀਆਂ ਦਾ ਤਾਂ ਕੰਮ ਹੈ। ਇੱਕ ਵਾਰੀ ਦਿੱਲੀ ਹੋਇਆ ਸੀ, ਪ੍ਰਬੰਧਕਾਂ ਨੇ ਯਤਨ ਕੀਤਾ ਵੀ ਹਜ਼ਾਰਾਂ ਦੀ ਗਿਣਤੀ ਵਿੱਚ ਪ੍ਰਾਣੀ ਅੰਮ੍ਰਿਤ ਛਕਣ, ਬੜਾ ਜ਼ੋਰ ਲੱਗਿਆ, ਪਰ ਕਈ ਲੋਕ ਜਿਨ੍ਹਾਂ ਨੇ ਅੰਮ੍ਰਿਤ ਨਹੀਂ ਛਕਿਆ। ਅਤੇ ਗੱਲ ਇੱਦਾਂ ਮਨ ਵਿੱਚ ਸਮਝ ਆਈ ਵੀ ਇਹ ਸੋਚਦੇ ਹੋਣੇ ਨੇ ਵੀ ਬਚ ਹੀ ਗਏ, ਹੁਣ ਬੰਦਾ ਗੱਡੀ ਥੱਲੇ ਆਉਣ ਤੋਂ ਬਚ ਜਾਏ ਤਾਂ ਸਮਝ ਆਉਂਦੀ ਹੈ, ਬੰਦਾ ਹੋਰ ਕਿਸੇ ਮਿਸ ਹੈਪਣ ਤੋਂ ਬਚ ਜਾਏ ਤਾਂ ਗੱਲ ਸਮਝ ਆਉਂਦੀ ਹੈ, ਹੁਣ ਬੰਦਾ ਗੁਰੂ ਹੋਣ ਤੋਂ ਬਚ ਜਾਏ ਤਾਂ ਖੁਸ਼ੀ ਮਹਿਸੂਸ ਕਰੇ, ਇਦੋਂ ਵੱਡੀ ਬਦਕਿਸਮਤੀ ਹੋਰ ਕੀ ਹੋ ਸਕਦੀ ਹੈ ਕਿ ਗੁਰੂ ਵਾਲੇ ਬਣਦੇ ਬਣਦੇ ਕਹਿੰਦਾ ਬਚ ਹੀ ਗਏ ਆਪਾਂ, ਵੀ ਜਿਹਦਾ ਬੜਾ ਵੱਡਾ ਕੋਈ ਮੇਜਰ ਐਕਸੀਡੈਂਟ ਹੋਣ ਲੱਗਾ ਸੀਗਾ, ਪਤਾ ਨਹੀਂ ਕਿੰਨੀਆਂ ਕੁ ਜਾਨਾਂ ਚਲੀਆਂ ਜਾਣੀਆਂ ਸੀ ਇਸ ਕਾਰਨ ਦੇ ਵਿੱਚ। ਅੱਜ ਗੁਰੂ ਜੀ ਨੇ ਸਭ ਤੋਂ ਵੱਡੀ ਗੱਲ ਸਾਨੂੰ ਸਮਝਾਈ ਹੈ ਕਿ ਜੇ ਮੱਥੇ ਦੇ ਕਰਮ ਹੋਣਗੇ ਤਾਂ ਗੁਰੂ ਮਿਲੇਗਾ, ਵੱਡੇ ਭਾਗ ਭੇਟੇ ਕਰੋ ਕਿਰਪਾ, ਗੁਰਦੇਵਾ ਕੋਟ ਪਰਾਧ ਮਿਟੇ ਹਰ ਸੇਵਾ। ਵੱਡੇ ਭਾਗ ਹੋਣਗੇ ਤਾਂ ਗੁਰੂ ਮਿਲੇਗਾ। ਗੁਰਪੂਰਾ ਭੇਟਿਓ ਵੱਡ ਭਾਗੀ, ਫਿਰ ਕੀ ਹੋਇਆ, ਮਨੇ ਭਿਆ ਪ੍ਰਗਾਸਾ, ਕੋਈ ਨਾ ਪਹੁੰਚਣ ਹਾਰਾ ਦੂਜਾ ਆਪਣੇ ਸਾਹਿਬ ਕਾ ਪ੍ਰਵਾਸਾ। ਇਸ ਕਰਕੇ ਭਾਈ ਗੁਰੂ ਵਾਲੇ ਬਣਨਾ, ਗੁਰੂ ਦੇ ਕੋਲੋਂ ਨਾਮ ਦੀ ਦਾਤ ਪ੍ਰਾਪਤ ਕਰਨਾ, ਇਹ ਸਾਡੇ ਜੀਵਨ ਦਾ ਮਨੋਰਥ ਹੋਣਾ ਚਾਹੀਦਾ। ਉਹਦੇ ਵਾਸਤੇ ਅਸੀਂ ਪੁੱਛੀਏ ਵਿਦਵਾਨਾਂ ਨੂੰ, ਗੁਰੂ ਦੇ ਰੱਬ ਦੇ ਪਿਆਰਿਆਂ ਨੂੰ, ਵੀ ਇਹ ਪੂਰਬਲੇ ਭਾਗ, ਜਿਵੇਂ ਮਾਤਾ ਸੁਲੱਖਣੀ ਨੇ ਪੁੱਛਿਆ ਸੀ ਨਾ, ਭਾਈ ਗੁਰਦਾਸ ਨੂੰ ਪੁੱਛ ਲਿਆ ਉਹਨਾਂ ਨੇ ਕਿ ਮੈਂ ਜਦੋਂ ਵੀ ਗੁਰੂ ਜੀ ਕੋਲ ਜਾਂਦੀ ਹਾਂ ਤਾਂ ਉਹ ਕਹਿੰਦੇ ਨੇ ਮਾਤਾ ਤੇਰੇ ਭਾਗਾਂ ਵਿੱਚ ਪੁੱਤਰ ਨਹੀਂ ਹੈਗਾ, ਅਤੇ ਮੈਨੂੰ ਇਹ ਦੱਸੋ ਵੀ ਇਹ ਭਾਗ ਲਿਖੇ ਕਿਵੇਂ ਜਾਂਦੇ ਨੇ। ਉਹਨੇ ਕਿਹਾ ਵੀ ਕਲਮ ਲਿਆ, ਸ਼ਾਹੀ ਲਿਆ, ਲਿਖਣ ਵਾਲੀ ਅਤੇ ਕਾਗਜ਼ ਵੀ ਲਿਆ, ਅਤੇ ਜਦੋਂ ਹੁਣ ਗੁਰੂ ਜੀ ਕਹਿਣਗੇ ਵੀ ਤੇਰੇ ਭਾਗਾਂ ਵਿੱਚ ਨਹੀਂ ਹੈਗਾ ਅਤੇ ਤੂੰ ਕਵੀ ਬਿਮਾਰ ਆ, ਜੇ ਉੱਥੇ ਨਹੀਂ ਲਿਖਿਆ ਤਾਂ ਹੁਣ ਲਿਖ ਦਿਓ। ਰੋਜ਼ ਗੁਰੂ ਕੋਲ ਆ ਕੇ ਕਹੀਏ ਸੱਚੇ ਪਾਤਸ਼ਾਹ ਜੇ ਮੇਰੇ ਮੱਥੇ ਦੇ ਕਰਮਾਂ ਵਿੱਚ ਗੁਰੂ ਵਾਲੇ ਹੋਣਾ ਨਹੀਂ ਲਿਖਿਆ ਤਾਂ ਮੈਂ ਰੋਜ਼ ਆ ਕੇ ਤੇਰੇ ਦਰ 'ਤੇ ਮੱਥਾ ਰੱਖਦਾ ਅਤੇ ਇੱਕ ਮੋਹਰ ਮੇਰੇ ਮੱਥੇ 'ਤੇ ਲਾ ਦੇਖਾਂ, ਮੇਰੇ ਵੀ ਪੂਰਬਲੇ ਭਾਗ ਜਾਗ ਪੈਣ ਕਿ ਪੂਰਬ ਕਰਮ ਅੰਕਰ ਜਾਂ ਪ੍ਰਗਟੇ ਤਾਂ ਭੇਟਿਓ ਪੁਰਖ ਰਸਕ ਬੈਰਾਗੀ। ਤਾਂ ਇਹ ਗੁਰੂ ਨਾਮ ਦਾ ਰਸੀਆ ਸਾਨੂੰ ਜੀਵਨ ਵਿੱਚ ਪ੍ਰਾਪਤ ਹੋਏਗਾ, ਨਹੀਂ ਤਾਂ ਉੱਦਾਂ ਦੇ ਗੁਰੂ ਮਿਲਣਗੇ ਜਿੱਦਾਂ ਦੇ ਲੋਕਾਂ ਨੂੰ ਅੱਜ ਕੱਲ੍ਹ ਮਿਲੇ ਹੋਏ ਨੇ, ਮਗਰ ਤਰੀਕਾਂ ਭੁਗਤਣ ਜਾਣਾ ਪਵੇਗਾ ਗੁਰੂ ਦੇ, ਕਿਉਂਕਿ ਗੁਰੂ ਦੀ ਪੇਸ਼ੀ ਜੋ ਹੋਈ, ਆਪਾਂ ਉਹਨਾਂ ਤੋਂ ਬਚ ਜਾਈਏ। ਆਪਾਂ ਗੁਰੂ ਕੋਲ ਅਰਦਾਸਾਂ ਬੇਨਤੀਆਂ ਕਰੀਏ। ਹਾਂਜੀ,
ਜਨ ਕੋ ਨਾਮ ਵਡਾਈ ਸੋਭ।
ਹੁਣ ਰੱਬ ਦੇ ਭਗਤ ਦੀ ਜਿਹੜੀ ਸ਼ੋਭ ਹੈ ਉਹ ਵੀ ਨਾਮ ਹੈ, ਵਡਿਆਈ ਜਿਹੜੀ ਹੈ ਉਹ ਵੀ ਨਾਮ ਹੈ। ਹੁਣ ਕੋਈ ਉਹਨੂੰ ਆ ਕੇ ਕਹਿੰਦਾ ਤੁਹਾਡੇ ਕਾਰੋਬਾਰ ਬੜੇ ਨੇ, ਉਹ ਕਹਿੰਦੇ ਜੀ ਸਭ ਪਰਮੇਸ਼ਰ ਦੀ ਕਿਰਪਾ ਹੈ। ਉਹ ਕਹਿੰਦੇ ਜੀ ਤੁਹਾਡਾ ਸੰਸਾਰ ਵਿੱਚ ਨਾਮਣਾ ਬਹੁਤ ਹੈ, ਉਹ ਕਹਿੰਦੇ ਕਹੋ ਨਾਨਕ ਸਭ ਤੇਰੀ ਵਡਿਆਈ। ਇਹ ਉਹਦੀਆਂ ਵਡਿਆਈਆਂ ਨੇ ਔਰ ਇਹ ਸੱਚ ਹੈ। ਜਿਸ ਮਨੁੱਖ ਨੇ ਪਰਮੇਸ਼ਰ ਦਾ ਨਾਮ ਜਪਣਾ ਹੈ ਅਤੇ ਜਦੋਂ ਉਸ ਨਾਮੀ ਨੇ ਉਹਦੇ ਹਿਰਦੇ ਵਿੱਚ ਆ ਕੇ ਵਸਣਾ ਹੈ ਅਤੇ ਉਸ ਘਰ ਨੇ ਦੁਨੀਆਂ ਵਿੱਚ ਵਿਦਤ ਹੋ ਜਾਣਾ ਹੈ, ਪ੍ਰਗਟ ਹੋ ਜਾਣਾ ਹੈ। ਉਹ ਸਿੱਖ ਹੈ ਜਿਹੜਾ ਨਾਮ ਨੂੰ ਹੀ ਆਪਣੀ ਵਡਿਆਈ, ਆਪਣੀ ਇੱਜ਼ਤ, ਆਪਣੀ ਸ਼ੋਭਾ ਕਰਕੇ ਮੰਨਦਾ ਹੈ। ਹਾਂਜੀ,
ਨਾਮੋ ਗਤ ਨਾਮੋ ਪਤ ਜਨ ਕੀ ਮਨ ਜੋ ਜੋ ਹੋਗ।
ਉਹਦਾ ਭਰੋਸਾ ਹੈ ਕਿ ਮੇਰੀ ਉੱਚੀ ਆਤਮਕ ਅਵਸਥਾ ਨਾਮ ਨੇ ਕਰਨੀ ਹੈ, ਦੁਨੀਆਂ ਦੀਆਂ ਮਾਣ ਪਦਵੀਆਂ ਨੇ ਅਤੇ ਧਨ ਦੌਲਤ ਨੇ ਨਹੀਂ ਕਰਨੀ। ਫਿਰ ਉਸਨੂੰ ਇਹ ਵੀ ਪਤਾ ਹੈ ਨਾਮੋ ਪਤ, ਮੇਰੀ ਇੱਜ਼ਤ ਨਾਮ ਨੇ ਰੱਖਣੀ ਹੈ, ਕਿਉਂਕਿ ਜਿਸ ਪਤ ਰੱਖੈ ਸੱਚਾ ਸਾਹਿਬ ਨਾਨਕ ਮੇਟ ਨਾ ਸਕੈ ਕੋਈ। ਉਹਦੀ ਇੱਜ਼ਤ ਨੂੰ ਕੋਈ ਨਹੀਂ ਮਿਟਾ ਸਕਦਾ ਜਿਹਦੀ ਇੱਜ਼ਤ ਵਾਹਿਗੁਰੂ ਰੱਖੇਗਾ, ਨਹੀਂ ਤਾਂ ਸਾਡੀ ਇੱਜ਼ਤ ਨੂੰ ਤਾਂ 24 ਘੰਟੇ ਹੀ ਖਤਰਾ ਹੈ ਭਾਈ। ਪਰ ਜਿਹਦੀ ਇੱਜ਼ਤ ਦਾ ਰਾਖਾ ਰੱਬ ਹੈ, ਵਾਹਿਗੁਰੂ ਹੈ, ਕਿੰਨੇ ਮਨੁੱਖ ਵਿਰੋਧੀ ਹੋ ਕੇ ਤੁਰ ਪੈਂਦੇ ਨੇ, ਪਰ ਜਦੋਂ ਸਤਿਗੁਰੂ ਵੱਲ ਹੋਵੇ ਤਾਂ ਫਿਰ ਲੱਖ ਬਾਹੇ ਕਿਆ ਕੀਜੈ। ਲੱਖਾਂ ਬਾਹਾਂ ਵਾਲਾ ਵੀ ਦੁਸ਼ਮਣ ਕੀ ਕਰ ਸਕਦਾ, ਕੁਝ ਵੀ ਨਹੀਂ। ਜਾਮ ਗੁਰੂ ਹੋਏ ਵੱਲ, ਪਰ ਇੱਕ ਸ਼ਰਤ ਜ਼ਰੂਰ ਹੈ, ਗੁਰੂ ਤੁਹਾਡੇ ਨਾਲ ਹੋਣਾ ਚਾਹੀਦਾ, ਗੁਰੂ ਤੁਹਾਡੇ ਵੱਲ ਹੋਣਾ ਚਾਹੀਦਾ। ਹਾਂਜੀ,
ਰਹਾਓ ਨਾਮ ਧਨ ਜਿਸ ਜਨ ਕੈ ਪਾਲੈ ਸੋਈ ਪੂਰਾ ਸਾਹਾ।
ਜਿਸ ਮਨੁੱਖ ਦੇ ਪੱਲੇ ਨਾਮ ਹੈ ਉਹ ਵੱਡਾ ਸ਼ਾਹੂਕਾਰ ਹੈ, ਕਿਉਂਕਿ ਉਹਦੇ ਕੋਲ ਕਰੋੜਪਤੀ, ਅਰਬਪਤੀ, ਖਰਬਪਤੀ, ਨੀਲਪਤੀ, ਅਸੰਖਪਤੀ, ਗੰਜਪਤੀ ਲੋਕ ਆ ਕੇ ਮੱਥੇ ਟੇਕਦੇ ਨੇ। ਕਦੇ ਆਪ ਜੀ ਨੇ ਸੁਣੇ ਕੋਈ ਅਮੀਰ ਦੇ ਦਰਸ਼ਨ ਕਰਨ ਜਾਵੇ? ਕਹਿੰਦੇ ਇੱਦਾਂ ਹੀ ਨੇ। ਅਮੀਰ ਪੁੱਛਦਾ ਕਿਵੇਂ ਆਏ ਹੋ? ਨਹੀਂ ਜੀ ਬਸ ਦਰਸ਼ਨ ਕਰਨ ਆਏ ਹਾਂ। ਤੁਹਾਨੂੰ ਕਹੋ ਵੀ ਜਾ ਫਿਰ, ਨਹੀਂ ਛੋਟਾ ਜਿਹਾ ਕੰਮ ਵੀ ਸੀ, ਉਹ ਕੰਮ ਲਈ ਆਏ ਨੇ। ਪਰ ਕਦੇ ਨਾਮੀ ਆਦਮੀ ਦੇ ਕੋਲ ਧਨਾੜ ਆਦਮੀ ਜਿਹੜਾ ਹੈ ਉਹ ਆਉਂਦਾ, ਉਹ ਸੱਚਮੁੱਚ ਹੀ ਦਰਸ਼ਨ ਕਰਨ ਆਉਂਦਾ। ਉਸ ਤੋਂ ਵੱਡਾ ਸ਼ਾਹੂਕਾਰ ਦੁਨੀਆਂ ਦੇ ਵਿੱਚ ਕੋਈ ਨਹੀਂ ਹੈ ਜਿਹਦੇ ਕੋਲ ਨਾਮ ਹੈ, ਜਿਹਦੇ ਕੋਲ ਬੰਦਗੀ ਹੈ, ਜਿਹਦੇ ਕੋਲ ਭਗਤੀ ਹੈ, ਜਿਹਦੇ ਕੋਲ ਪਰਮੇਸ਼ਰ ਨੇ ਆਪਣਾ ਇਹ ਨਾਮ ਸਿਮਰਨ ਬਖਸ਼ਿਆ। ਹਾਂਜੀ,
ਨਾਮ ਵਿਵਹਾਰਾ ਨਾਨਕ ਆਧਾਰਾ ਨਾਮ ਪ੍ਰਾਪਤ ਲਹਾ।
ਹੁਣ ਨਾਮ ਵਿਵਹਾਰਾ, ਉਹਦਾ ਵਿਹਾਰ ਵੀ ਨਾਮ ਹੈ, ਨਾਨਕ ਆਧਾਰਾ ਉਹਦਾ ਆਧਾਰ ਵੀ ਨਾਮ ਹੈ। ਉਹਨੇ ਨਾਮ ਤੋਂ ਬਿਨਾਂ ਕਿਸੇ ਨੂੰ ਆਸਰਾ ਬਣਾਇਆ ਹੀ ਨਹੀਂ, ਨਾਮ ਤੋਂ ਬਿਨਾਂ ਉਹਦਾ ਧੰਦਾ ਹੀ ਕੋਈ ਨਹੀਂ ਹੈ। ਉਹਨੇ ਆਪਣੀ ਕਿਰਤ ਨਾਮ ਨੂੰ ਹੀ ਬਣਾਇਆ ਹੋਇਆ, ਉਹ ਉੱਠਦਿਆਂ, ਬਹਿੰਦਿਆਂ, ਸੌਂਦਿਆਂ, ਜਾਗਦਿਆਂ ਉਹ ਨਾਮ ਸਿਮਰਨ ਹੀ ਕਰਦਾ, ਬਾਕੀ ਤਾਂ ਉਹ ਕੀ ਕਹਿੰਦਾ? ਬਾਕੀ ਤਾਂ ਕਹਿੰਦਾ ਜੀ ਇਹ ਸਿਰਫ ਉਧਰ ਪੂਰਤੀ ਦੇ ਵਾਸਤੇ ਓੜ ਪੋੜ ਹੈ ਜਿਹੜੇ ਥੋੜ੍ਹੇ ਬਹੁਤੇ ਕਰੀਦੇ ਨੇ। ਮੁੱਖ ਮਕਸਦ ਜਿਹੜਾ ਮੇਰੇ ਜੀਵਨ ਦਾ ਉਹ ਨਾਮ ਸਿਮਰਨ ਹੈ। ਸਤਿਗੁਰੂ ਪਿਤਾ ਮਹਾਰਾਜ ਸਮਝਾਉਂਦੇ ਨੇ ਕਿ ਨਾਮ ਪ੍ਰਾਪਤ ਲਾਹਾ, ਉਹਦੇ ਜੀਵਨ ਵਿੱਚ ਜਿਹੜਾ ਲਾਹਾ ਹੈ ਉਹ ਨਾਮ ਦਾ ਹੀ ਹੈ। ਭਾਈ ਵੀਰ ਸਿੰਘ ਹੋਰੀ ਇੱਥੇ ਅੰਮ੍ਰਿਤਸਰ ਬੈਠੇ ਸਨ ਸਟੇਸ਼ਨ 'ਤੇ, ਜਾਣਾ ਸੀ ਦਿੱਲੀ, ਗੱਡੀ ਆਉਣੀ ਸੀ ਲਾਹੌਰ ਤੋਂ, ਅਨਾਊਂਸਮੈਂਟ ਹੋਈ ਵੀ ਗੱਡੀ ਲੇਟ ਹੋ ਗਈ ਹੈ। ਬਸ ਦੁਨੀਆ ਭੱਜਣ ਲੱਗ ਗਈ, ਗੱਡੀ ਲੇਟ ਹੋ ਗਈ, ਗੱਡੀ ਲੇਟ ਹੋ ਗਈ। ਉਹ ਬੈਠੇ ਨੇ ਬੈਂਚ ਦੇ ਉੱਪਰ, ਫਿਰ ਅਨਾਊਂਸਮੈਂਟ ਹੋਈ ਗੱਡੀ ਹੋਰ ਲੇਟ ਹੋ ਗਈ, ਦੁਨੀਆ 'ਚ ਹੋਰ ਫੜਾ ਦਫੜੀ ਮੱਚ ਗਈ। ਇੱਕ ਆਦਮੀ ਵੇਖਦਾ ਹੈ ਵੀ ਇੱਕ ਇਹ ਵਿਅਕਤੀ ਹੈ ਜਿਹਨੂੰ ਅਨਾਊਂਸਮੈਂਟ ਦਾ ਅਸਰ ਹੀ ਕੋਈ ਨਹੀਂ ਹੈ। ਜਦੋਂ ਗੱਡੀ ਆਈ ਸਾਰੇ ਬੈਠੇ, ਉਹ ਵਿਅਕਤੀ ਫਿਰ ਭਾਈ ਵੀਰ ਸਿੰਘ ਹੋਰਾਂ ਦੇ ਡੱਬੇ ਵਿੱਚ ਚੜ੍ਹਿਆ ਅਤੇ ਉਹਨੇ ਪੁੱਛਿਆ ਵੀ ਭਾਈ ਸਾਹਿਬ ਗੱਡੀ ਲੇਟ ਦੀ ਜਦੋਂ ਆਵਾਜ਼ ਆਉਂਦੀ ਸੀ ਅਤੇ ਲੋਕ ਇੱਧਰ ਉੱਧਰ ਦੌੜਦੇ ਸਨ, ਤੁਸੀਂ ਬੜੇ ਸ਼ਾਂਤ ਬੈਠੇ ਸੀ, ਕਾਰਨ ਕੀ ਹੈ? ਅਤੇ ਅੱਗੋਂ ਭਾਈ ਸਾਹਿਬ ਦਾ ਜਵਾਬ ਸੀ ਵੀ ਭਾਈ ਜਿਹੜਾ ਕੰਮ ਗੱਡੀ ਵਿੱਚ ਬਹਿ ਕੇ ਕਰਨਾ ਸੀ ਆਪਾਂ ਪਲੇਟਫਾਰਮ 'ਤੇ ਬਹਿ ਕੇ ਕਰ ਲਿਆ। ਕਹਿੰਦਾ ਗੱਡੀ 'ਚ ਬਹਿ ਕੇ ਵੀ ਤਾਂ ਨਾਮ ਹੀ ਜਪਣਾ ਸੀ ਨਾ। ਹੁਣ ਜਿਨ੍ਹਾਂ ਦੀ ਅਵਸਥਾ ਇੱਦਾਂ ਦੀ ਹੈ ਉਹ ਗੁਰੂ ਦੇ ਬਖਸ਼ੇ ਹੋਏ ਨੇ, ਸਮਝ ਲੈਣਾ ਉਹਨਾਂ ਦੇ ਪੂਰਬਲੇ ਭਾਗ ਜਾਗੇ ਹੋਏ ਨੇ, ਉਹਨਾਂ ਨੂੰ ਗੁਰੂ ਮਿਲ ਚੁੱਕਿਆ, ਉਹਨਾਂ ਨੂੰ ਗੁਰੂ ਦੇ ਨਾਮ ਦੀ ਦਾਤ ਦੇ ਦਿੱਤੀ ਹੈ। ਕਿਉਂਕਿ ਜਿਨ ਕੈ ਪੱਲੈ ਧਨ ਵਸੈ ਤਿਨ ਕਾ ਨਾਉ ਫਕੀਰ, ਜਿਨ ਕੈ ਪੱਲੈ ਤੂੰ ਵਸੈ ਤੇ ਨਰ ਗੁਣੀ ਗਹੀਰ। ਸਤਿਗੁਰ ਕਿਰਪਾ ਕਰਨ, ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸ ਜਾਏ। ਅੰਤਲੀਆਂ ਦੋ ਪੰਕਤੀਆਂ ਦਾ ਪਾਠ ਕਰਕੇ ਫਿਰ ਆਪਾਂ ਫਤਿਹ ਦੀ ਸਾਂਝ ਕਰਾਂਗੇ। ਭੁੱਲਾਂ ਮੇਰੀਆਂ ਨੇ, ਖਿਮਾ ਕਰ ਦੇਣੀਆਂ, ਉਪਦੇਸ਼ ਸਤਿਗੁਰੂ ਜੀ ਦਾ ਹੈ, ਆਪਣੇ ਪੱਲੇ ਬੰਨ ਲੈਣਾ। ਹਾਂਜੀ।
ਨਾਮ ਧਨ ਜਿਸ ਜਨ ਕੈ ਪਾਲੈ ਸੋਈ ਪੂਰਾ, ਨਾਮ ਵਿਹਾਰਾ ਨਾਨਕ ਆਧਾਰਾ, ਨਾਮ ਪ੍ਰਾਪਤ ਲਾਹਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।